ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕਾ ਮਹੱਲਾ ਤੀਜਾ, ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆ ਸੇ, ਮੋਹ ਠਗੌਲੀ ਪਾਈਆ ਨਾ, ਵਿਸਰਿਆ ਗੁਣ ਤਾਸ, ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆ ਸੇ, ਮੋਹ ਠਗੌਲੀ ਪਾਈਆ ਨਾ, ਵਿਸਰਿਆ ਗੁਣ ਤਾਸ, ਮਤ ਜਾਣੂ ਜਗ ਜੀਵ ਦਾ, ਦੂਜੈ ਭਾਏ ਮੇਆਸ, ਜਿਨੀ ਗੁਰਮੁਖ ਨਾਮ ਨਾ ਚਿਤ, ਸੇ ਬਹਿਣ ਨਾ ਮਿਲਨੀ ਪਾਸ, ਦੁਖ ਲਾਗਾ ਬਹੁ ਅਤ ਕਣਾ, ਪੁੱਤ ਕਲਤ ਨਾ ਸਾਥ ਕੋਈ ਜਾਸ, ਲੋਕਾਂ ਵਿੱਚ ਮੋਹ ਕਾਲਾ ਹੋਇਆ, ਅੰਦਰ ਉੱਬੇ ਸਾਸ, ਮਨ ਮੁਖਾਂ ਨੂੰ ਕੋ ਨਾ ਵਿਸੋਹੀ, ਚੁੱਕ ਗਿਆ ਵੇ ਸਾਸ, ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ, ਮਨ ਮੁਖਾਂ ਨੂੰ ਕੋ ਨਾ ਵਿਸੋਹੀ, ਚੁੱਕ ਗਿਆ ਵੇ ਸਾਸ, ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ, ਦੀਨ ਦੁਨੀਆ ਦੇ ਬਾਲਕ ਸੋਭੀ ਸਰਤਾਨ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਪੱਲੇ ਅਮਰਦਾਸ ਗੁਰ ਤੇਰੇ, ਤੇਰੀ ਉਪਮਾ ਤੇਹੀ ਬਣ ਆਲਾ, ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅਤੇ ਸੋਭੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਸਾਂਝਾ ਉਪਦੇਸ਼ ਦਿੱਤਾ। ਇਹ ਲਫਜ਼ ਮੈਂ ਕਿਉਂ ਕਹੇ ਹਨ, ਜਦੋਂ ਅਸੀਂ ਇਸ ਵਾਰ ਦਾ ਆਰੰਭ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਰਾਗ ਸੋਠ ਵਾਰ ਮਹੱਲੇ ਚੌਥੇ ਕੀ, ਭਾਵ ਇਸ ਵਾਰ ਵਿੱਚ ਜਿੰਨੀਆਂ ਵੀ ਪੌੜੀਆਂ ਆਉਣਗੀਆਂ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਉਚਾਰਨ ਕੀਤੀਆਂ ਹਨ ਅਤੇ ਜਿਹੜੇ ਇਹ ਸ਼ਲੋਕ ਹਨ ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਸਮਝਾਇਆ। ਗੁਰੂ ਕੇ ਸਿਖਾ, ਜੇ ਤੇਰੇ ਕਰਮਾਂ 'ਚ ਪਹਿਲਾਂ ਨਹੀਂ ਨਾ ਲਿਖਿਆ ਗਿਆ ਹੋਰ ਚੰਗੇ ਕਰਮ ਕਰ, ਤਾਂ ਕਿ ਤੇਰੇ 'ਤੇ ਗੁਰੂ ਪਰਮੇਸ਼ੁਰ ਕਿਰਪਾ ਕਰੇ। ਇਹ ਅੱਜ ਦੇ ਪਾਵਨ ਪੁੱਤਰ ਫਰਮਾਨ ਦਾ ਸਾਰੇ ਦਾ ਸਕਿੰਟਰ ਲੈਡੀਆ ਕਹਿ ਦਿਓ, ਨਿਚੋੜ ਕਹਿ ਦਿਓ, ਅਸੀਂ ਆਮ ਕਰਕੇ ਇੱਕ ਜਿਹਨੂੰ ਕਹਿੰਦੇ ਨੇਮਕ ਚੀਜ਼ ਲੰਗੜਾ ਬਹਾਨਾ ਬਣਾਉਂਦੇ ਹਾਂ। ਭਾਈ ਸਾਹਿਬ ਜੀ, ਜਿਹੋ ਜਿਹਾ ਕਰਮਾਂ 'ਚ ਲਿਖਿਆ ਉਹੋ ਜਿਹਾ ਹੋ ਜਾਣਾ। ਗੁਰਮੁਖਾ ਜਿਹੜੇ ਪੁਰਲੇ ਕਰਮ ਨੇ ਲਿਖੇ ਗਏ, ਪਰ ਜਿਹੜਾ ਅੱਜ ਦਾ ਦਿਨ ਇਹ ਕੱਲ੍ਹ ਨੂੰ ਗੁਰਮੁਖਾ ਭੂਤਕਾਲ ਬਣ ਜਾਏਗਾ। ਜਿਹੜਾ ਅੱਜ ਦਾ ਦਿਨ ਆਪਾਂ ਕਹਿੰਦੇ ਟੂਡੇ, ਜਿਹੜਾ ਕੱਲ੍ਹ ਸੀ ਉਹਨੂੰ ਆਪਾਂ ਕਹਿੰਦੇ ਯੈਸਟਰਡੇ, ਕੱਲ੍ਹ ਲੰਘ ਗਿਆ। ਅਤੇ ਯਾਦ ਰੱਖਣਾ ਅੱਜ ਗੁਰਮੁਖੋ ਜੇ 18 ਤਰੀਕ ਹੈ ਤਾਂ 19 ਤਰੀਕ ਨੂੰ ਇਹ 18 ਜਿਹੜੀ ਬੀਤੇ ਸਮੇਂ ਦੀ ਗੱਲ ਬਣ ਜਾਣੀ ਹੈ। ਜਿਹੜਾ ਅੱਜ ਦਾ ਦਿਨ ਹੈ ਇਹ ਕੱਲ੍ਹ ਨੂੰ ਭੂਤ ਕਾਲ ਬਣ ਜਾਣਾ ਹੈ। ਇਸ ਕਰਕੇ ਉਪਰਾਲਾ ਕਰੀਏ, ਜਿਹੜਾ ਸਮਾਂ ਸਾਡੇ ਹੱਥਾਂ ਤੋਂ ਲੰਘ ਗਿਆ ਉਹ ਲੰਘ ਗਿਆ, ਲੇਕਿਨ ਗੁਰੂ ਪਰਮੇਸ਼ਰ ਦੇ ਅੱਗੇ ਅਰਦਾਸ ਕਰੀਏ, ਪਾਤਸ਼ਾਹ ਜੀ ਅੱਗੇ ਕਿਰਪਾ ਨਹੀਂ ਕੀਤੀ ਧਿਆਨ ਕਰਦੇ। ਅਤੇ ਯਾਦ ਰੱਖਣਾ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਜਾਪ ਸਾਹਿਬ ਦੀ ਪਾਵਨ ਬਾਣੀ 'ਚ ਹਰ ਬੋਲ ਮਨਾ ਛੰਦ, ਉਹਦੀਆਂ ਪਹਿਲੀਆਂ ਪੰਕਤੀਆਂ ਨੇ ਕਰਨਾਲੇ ਹੈ ਅਰ ਘਾਲੇ ਹੈ, ਖਲ ਖੰਡਨ ਹੈ, ਮੈਂ ਮੰਡਨ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਅਬਾਰਨ ਹੈ। ਆਲੇ ਦਾ ਅਰਥ ਹੁੰਦਾ ਘਰ, ਜਿਵੇਂ ਆਪਾਂ ਕਹਿੰਦੇ ਵਿਦਿਆਲਾ ਵਿਦਿਆ ਦਾ ਘਰ। ਇਸੇ ਪ੍ਰਕਾਰ ਕਲਗੀਧਰ ਬਾਪੂ ਕਹਿੰਦਾ ਹੈ, ਉਹ ਆਪਾਂ ਨੂੰ ਤਾਂ ਕਦੇ ਜੇ ਪਦਾਰਥ ਮਿਲ ਗਏ ਤੇ ਆਪਾਂ ਖੁਸ਼ ਹੋ ਗਏ, ਆਪਣੇ ਕੋਲ ਕਿਸੇ ਨੇ ਮੰਗ ਲਏ ਤੇ ਆਪਣੇ ਮੱਥੇ ਤੇ ਤਿਉੜੀ ਪੈ ਗਈ, ਆਪਾਂ ਗੁੱਸੇ 'ਚ ਆ ਗਏ। ਪਰ ਜਿਹੜਾ ਉਹ ਪਰਮਾਤਮਾ ਨੂੰ ਉਹ ਕਰਨਾਲੇ ਹੈ ਤੂੰ ਭਾਵ ਉਹ ਗੁਰਮੁਖਾ ਅੱਠੇ ਪਹਿਰੀ ਢਲਦਾ, ਅੱਠੇ ਪਹਿਰ ਉਹ ਦਇਆ ਦਾ ਘਰ ਹੈ। ਆਪਾਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ ਵੀ ਪੰਕਤੀਆਂ ਪੜ੍ਹਦੇ ਹਾਂ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਸਾਹਿਬ ਮੇਰਾ ਸਦਾ ਮਿਹਰਬਾਨ। ਆਪਾਂ ਤਾਂ ਕਦੇ ਗੁੱਸੇ ਅਤੇ ਕਦੇ ਖੁਸ਼ੀ, ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਉਹ ਮਾਲਕ ਵਾਹਿਗੁਰੂ ਹੈ ਉਹ ਗੁਰਮੁਖੋ ਉਹ ਸਦੀਵੀ ਤੌਰ 'ਤੇ ਮਿਹਰ ਕਰਦਾ ਹੈ। ਕਰਨਾਲੇ ਹੈ ਅਰ ਘਾਲੇ ਹੈ, ਰਾਰੇ ਨੂੰ ਸਿਆਰੀ ਤੇ ਜਦੋਂ ਆਪਾਂ ਅਰਪਣਾਂਗੇ ਉਹਦਾ ਅਰਥ ਦਾ ਵੈਰੀ, ਜਦੋਂ ਕਿਰਪਾ ਦੇ ਘਰ ਵਿੱਚ ਆ ਜਾਏ ਨਾ, ਅਤੇ ਜਿਹੜੇ ਸਾਡੇ ਅੰਦਰ ਔਗਣ ਨੇ, ਸਾਡੇ ਅੰਦਰ ਕਮਜ਼ੋਰੀਆਂ ਨੇ, ਸਾਡੇ ਅੰਦਰ ਐਬ ਨੇ, ਉਹਨਾਂ ਨੂੰ ਖਤਮ ਕਰ ਦਿੰਦਾ। ਖਲ ਖੰਡਨ ਹੈ, ਮੂਰਖਾਂ ਦਾ ਨਾਸ ਕਰਦਾ। ਮੈਂ ਮੰਡਨ ਹੈ, ਜਿੰਨੇ ਵੀ ਸ੍ਰਿਸ਼ਟੀ ਦੇ ਜੀਵ ਨੇ ਉਹਨਾਂ ਸਾਰਿਆਂ 'ਤੇ ਦਇਆ ਕਰਦਾ। ਮੈਂ ਵਿਸਤਾਰ ਵਿੱਚ ਨਾ ਜਾਵਾਂ, ਔਰ ਇਹਦੇ ਵਿੱਚ ਇਹ ਵੀ ਸ਼ਬਦ ਆਉਂਦਾ ਕਰਨਾਕਰ ਹੈ, ਆਕਰ ਤੋਂ ਭਾਵ ਖਾਣ ਅਤੇ ਕਰਨਾ ਤੋਂ ਭਾਵ ਉਹ ਕਿਰਪਾ ਦੀ ਖਾਣ ਹੈ, ਉਹ ਦਇਆ ਦਾ ਘਰ ਹੈ। ਤੋ ਇਸ ਪਾਵਨ ਪੁੱਤਰ ਫਰਮਾਨ ਵਿੱਚ ਜਿਹੜਾ ਸਤਿਗੁਰੂ ਪਾਤਸ਼ਾਹ ਨੇ ਸਾਡੇ 'ਤੇ ਅੱਜ ਕਿਰਪਾ ਕਰਕੇ ਬਖਸ਼ਿਆ ਹੈ, ਅੰਗਰੇਜ਼ੀ ਵਿੱਚ ਬੜਾ ਸੁੰਦਰੀ ਕਹਾਵਤ, ਹੋਪ ਸਸਟੇਨਡ ਲਾਈਫ, ਜ਼ਿੰਦਗੀ ਆਸ ਨਾਲ ਚੱਲਦੀ, ਆਸ ਰਾਲ। ਅਤੇ ਸਾਡੇ ਆਮ ਪੰਜਾਬੀ ਦਾ ਬੋਲ ਹੈ ਵੀ ਜਿੰਨਾ ਚਿਰ ਜਿਉਂਦੇ ਉਨ੍ਹਾਂ ਚਿਰ ਆਸ ਰੱਖੋ। ਅਸੀਂ ਇਹ ਵੀ ਪੜ੍ਹਦੇ ਹਾਂ ਕੇਸੋ ਕੇਸੋ ਕੂਕੀਐ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪੁਕਾਰ, ਗੁਰਮੁਖ ਪਿਆਰਿਆ ਆਵਾਜ਼ਾਂ ਮਾਰੀ ਚੱਲ, ਕਦੇ ਨਾ ਕਦੇ ਤੇਰੀ ਆਵਾਜ਼ ਉਹਦੇ ਤੱਕ ਪਹੁੰਚ ਜਾਏਗੀ। ਜਿਹੜੀ ਆਪਾਂ ਬਾਣੀ ਪੜ੍ਹਦੇ ਅਤੇ ਅਰਦਾਸ ਕਰਦੇ ਹਾਂ ਨਾ, ਇਹ ਗੁਰੂ ਪਰਮਾਤਮਾ ਨੂੰ ਆਵਾਜ਼ਾਂ ਮਾਰਨੀਆਂ ਨੇ, ਮੇਰੇ ਮਾਲਕ ਹੈ ਕਿਤੇ ਮੇਰੇ 'ਤੇ ਕਿਰਪਾ ਕਰਦੇ। ਤੋ ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ 'ਤੇ ਰਹਿਮਤਾਂ ਕਰਨ। ਆਪਾਂ ਜਗਿਆਸੂ, ਆਪਾਂ ਮੰਗਤੇ ਹਾਂ, ਅਤੇ ਮੰਗਤਾ ਹਮੇਸ਼ਾ ਮਾਲਕ ਦੇ ਅੱਗੇ ਹੱਥ ਅੜਦਾ, ਝੋਲੀ ਕਰਦਾ। ਆਪਾਂ ਝੋਲੀ ਅੜੀਏ ਮਨ ਕਰਕੇ, ਸਾਰੇ ਬੋਲੋ ਸਤਨਾਮ ਵਾਹਿਗੁਰੂ।
ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਤੀਜਾ, ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆਸ।
ਮੈਂ ਹੁਣੇ ਗੁਰਮੁਖੋ ਪਿਆਰਿਓ ਬੇਨਤੀ ਕੀਤੀ ਹੈ कि जिहड़ा अज दा दिन है ना कल नूं इहने बीते समें दा समां बन जाणा, बीते समें दा भूतकाल। ਇਹ ਜਿਹੜੀ ਪੰਕਤੀ ਗੁਰਮੁਖਾਂ ਨੇ ਪੜ੍ਹੀ ਹੈ ਇਹਦਾ ਅਰਥ ਇਹ ਹੈ ਜਿਹੜੇ ਪੁਰਲੇ ਕਰਮ ਲਿਖੇ ਨੇ ਨਾ ਉਹਦੇ ਮੁਤਾਬਕ ਇਹ ਜੀਵ ਕਰਮ ਕਰਦੇ ਹਨ ਤੇ ਕਿਹੜੇ ਕਰਮ ਜਿਹੜੇ ਉਸ ਕਰਤੇ ਪਰਮਾਤਮਾ ਨੇ ਬੰਦੇ ਦੇ ਭਾਗਾਂ 'ਚ ਲਿਖੇ ਨੇ ਕਰਮਾਂ 'ਚ ਲਿਖੇ ਨੇ। ਗੁਰਮੁਖੋ ਸਾਡੇ ਇਤਿਹਾਸ ਵਿੱਚ ਇੱਕ ਨਹੀਂ ਸੈਂਕੜੇ ਉਦਾਹਰਨਾਂ ਨੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆਏ ਅਤੇ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਉਹਨਾਂ ਦੇ ਕਰਮ ਬਦਲ ਦਿੱਤੇ। ਸੈਂਕੜੇ ਉਦਾਹਰਨਾਂ ਨੇ, ਇੱਕ ਦੋ ਨਹੀਂ। ਇਤਿਹਾਸ ਵਿੱਚ ਘਟਨਾ ਆਉਂਦੀ ਹੈ ਅਨੰਦਪੁਰ ਸਾਹਿਬ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪਾਵਨ ਦਰਬਾਰ ਸਭਾਏ ਮਾਨ ਹੈ ਅਤੇ ਗੁਰੂ ਕੇ ਸਿੱਖ ਸੰਗਤਾਂ ਮਾਈ ਭਾਈ ਵੱਡੇ ਛੋਟੇ ਬੀਬੀਆਂ ਬੱਚੇ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਨਤਮਸਤਕ ਹੁੰਦੇ ਨੇ ਅਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨਿਹਾਲ ਹੋਇਓ, ਹਾਲ ਦਰਦ ਹੁੰਦਾ ਦੁੱਖ, ਨਿਹਾਲ ਦਾ ਭਾਵ ਹੁੰਦਾ ਦੁੱਖ ਤੋਂ ਰਹਿਤ। ਗੁਰੂ ਕੇ ਸਿੱਖਾ, ਤੂੰ ਗੁਰੂ ਕੀ ਸ਼ਰਨ ਵਿੱਚ ਆ ਗਿਆ, ਤੇਰੇ ਦੁੱਖ ਕੱਟੇਗਾ। ਸ਼ੰਕਾ ਮਨੁੱਖੀ ਸੁਭਾਅ ਹੈ, ਅੱਠੇ ਪੈਰ ਗੁਰਮੁਖ ਆਪਣੇ ਅੰਦਰ ਸ਼ੰਕ ਆਉਂਦੀ ਅੱਠੇ ਪੈਰੀ। ਗੁਰੂ ਨਾਨਕ ਦੇ ਦਰਬਾਰ ਵਿੱਚ ਬਹੁਤ ਵੱਡਾ ਵਾਧਾ ਹੈ। ਇੱਥੇ ਗੁਰੂ ਕੇ ਦਰਬਾਰ ਵਿੱਚ ਕੋਈ ਵੀ ਆ ਜਾਏ ਸਾਡੀ ਤਾਕਤ ਨਹੀਂ ਕਿ ਅਸੀਂ ਪੁੱਛੀਏ ਵੀ ਗੁਰਮੁਖਾ ਤੂੰ ਕਿੱਥੋਂ ਆਇਆ ਅਤੇ ਕਿਵੇਂ ਆਇਆ, ਕੌਣ ਹੈ ਤੂੰ। ਮੈਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦਾ, ਹਰ ਧਰਮ ਨੂੰ ਨਮਸਕਾਰ ਕਰਦਾ, ਹਰ ਧਰਮ ਹੈ ਹੀ ਚੰਗਾ। ਲੇਕਿਨ ਤੁਸੀਂ ਵੇਖਦੇ ਹੋ ਵੀ ਕਈ ਥਾਵਾਂ 'ਤੇ ਮਰਦ ਰੱਬ ਦੇ ਨਾਂ ਲੈ ਰਹੇ ਨੇ, ਬੀਬੀਆਂ ਨੂੰ ਬਰਾਬਰ ਬਹਿਣ ਤੱਕ ਨਹੀਂ। ਸਾਡੇ ਦੁਨੀਆਂ ਦੇ ਆਪਾਂ ਇਤਿਹਾਸ ਵੀ ਵੇਖ ਸਕਦੇ ਹਾਂ, ਥਾਂ ਥਾਂ 'ਤੇ ਵੇਖਦੇ, ਨਾਂ ਲੈਣਾ ਯੋਗ ਨਹੀਂ। ਮੁੜ ਕੇ ਜੇ ਨਾਂ ਲਵਾਂਗੇ 295 ਲੱਗ ਜਾਏਗੀ ਵੀ ਆਹ ਲਫ਼ਜ਼ ਕਿਉਂ ਕਿਹਾ। ਮਰਦਾਂ ਦੇ ਬਰਾਬਰ ਬੀਬੀਆਂ ਨੂੰ ਪਰਮਾਤਮਾ ਦਾ ਨਾਮ ਲੈਣ ਦਾ ਹੱਕ ਨਹੀਂ, ਭਾਵੇਂ ਸਾਡਾ ਦੇਸ਼ ਸੈਕੂਲਰ ਸਟੇਟ ਹੈ, ਪਰ ਗੁਰੂ ਨਾਨਕ ਦੇ ਘਰ ਵਿੱਚ ਕੋਈ ਵੀ ਆਵੇ ਉਹਨੂੰ ਜੀ ਆਇਆ। ਇੱਥੇ ਨਾ ਕਿਸੇ ਧਰਮ ਦਾ ਵਿਤਕਰਾ, ਨਾ ਕੋਈ ਇਸਤਰੀ ਪਲਿੰਗ ਅਤੇ ਲਿੰਗ ਦੀ ਗੱਲ। ਰੋਪੜ ਦਾ ਰਹਿਣ ਵਾਲਾ ਸਲਾਰ ਦੀਨ ਕਾਜੀ ਧਾਰਮਿਕ ਬੰਦਾ ਹੈ, ਧਰਮ ਦੀ ਗਿਆਤ ਰੱਖਦਾ ਹੈ। ਮਨੁੱਖੀ ਸੁਭਾਅ ਦੇ ਮੁਤਾਬਕ ਉਹਨੇ ਉੱਠ ਕੇ ਬੇਨਤੀ ਕੀਤੀ ਕਲਗੀਧਰ ਪਾਤਸ਼ਾਹ ਮਹਾਰਾਜ, ਮੇਰਾ ਕਹਿਣ ਨੂੰ ਚੇਤ ਨਹੀਂ ਕਰਦਾ, ਪਰ ਚੰਦਰੇ ਮਨ ਨੇ ਸ਼ੰਕਾ ਕੀਤਾ ਹੈ, ਮੈਨੂੰ ਮਾਫੀ ਦੇਣੀ। ਹਾਂ ਤਾਂ ਮੈਂ ਮੁਸਲਮਾਨ ਕਾਜੀ, ਪਰ ਮੈਨੂੰ ਬਾਕੀ ਦੇ ਧਰਮਾਂ ਨੂੰ ਮਤਾਲਿਆ ਕਰਨ ਦਾ, ਪੜ੍ਹਨ ਵਿਚਾਰਨ ਦਾ ਸੁਭਾਅ ਬਣਿਆ ਮੇਰਾ, ਕਿਉਂਕਿ ਕੋਈ ਧਰਮ ਮਾੜਾ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਲਾਰ ਦੀ ਨਾ ਸੰਗ ਨਾ ਗੱਲ ਖੁੱਲ੍ਹ ਕੇ ਕਰ। ਕਹਿਣ ਲੱਗਾ ਜੀ, ਮੈਂ ਗੁਰਬਾਣੀ ਦੀ ਵਿਚਾਰ ਵੀ ਗੁਰੂ ਕੇ ਸਿੱਖਾਂ ਦੇ ਨਾਲ ਕਰਦਾ ਰਹਿੰਦਾ ਹੈ, ਵਿਚਾਰ ਵਟਾਂਦਰਾ ਕਰੀਦਾ ਧਰਮ ਦੇ ਸੰਬੰਧੀ, ਅਤੇ ਉੱਥੇ ਅਸੀਂ ਸੁਣਿਆ ਬੋਲ ਨੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਦਾਦਾ ਦੋਸ ਨਾ ਦਿਉ ਕਿਸੇ ਦੋਸ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੀ ਅਵਰ ਜਾਣਾ। ਤੇ ਮਨੁੱਖ ਨੇ ਕਰਮ ਚੰਗੇ ਕੀਤੇ ਜਾਂ ਮਾੜੇ ਕੀਤੇ ਨੇ ਭੋਗਣੇ ਪੈਣਗੇ, ਤੇ ਤੁਸੀਂ ਸਾਰਿਆਂ ਨੂੰ ਕਹੀ ਜਾਂਦੇ ਨਿਹਾਲ ਹੋਇਓ ਨਿਹਾਲ ਹੋਇਓ। ਮੈਨੂੰ ਇਸ ਗੱਲ ਦੀ ਸਮਝ ਨਹੀਂ ਪਈ ਕਿ ਇਹ ਗੱਲ ਠੀਕ ਹੈ ਕਿ ਉਹ ਠੀਕ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਦੋਵੇਂ ਠੀਕ ਨੇ। ਜਿਹੜਾ ਗੁਰਮੁਖੋ ਉਸ ਮੌਕੇ ਤੋਂ ਸ਼ੇਖ ਖਾਨੇ ਦਾ ਜ਼ਿੰਮੇਵਾਰ ਸੱਜਣ ਸੀ ਨਾ, ਜਿਹਨੂੰ ਆਪਾਂ ਪੈਸੇ ਢਿੱਲਾ ਇੰਚਾਰਜ ਕਹਿ ਦਿੰਦੇ ਹਾਂ, ਉਸ ਗੁਰੂ ਕੇ ਲਾਲ ਦਾ ਨਾਮ ਇਤਿਹਾਸ ਵਿੱਚ ਭਾਈ ਆਲਮ ਸਿੰਘ ਕਰਕੇ ਲਿਖਿਆ। ਕਈ ਵੀ ਆਲਮ ਸਿੰਘ ਆ, ਗੁਰਮੁਖਾ ਮੋਹਰ ਲਿਆ, ਮੋਹਰ ਲਿਆਂਦੀ ਤੇ ਕਹਿੰਦੇ ਕਾਜੀ ਸਾਹਿਬ ਮਾੜੀ ਜੀ ਖੇਚਲ ਕਰੋ, ਕੀ ਲਿਖਿਆ? ਕਹਿੰਦਾ ਜੀ ਸਮਝ ਨਹੀਂ ਪੈਂਦੀ ਕਿਉਂਕਿ ਅੱਖਰ ਪੁੱਠੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਆਲਮ ਸਿੰਘ ਹੈ ਇਹਨੂੰ ਕਾਗਜ਼ ਤੇ ਲਾ, ਹੁਣ ਸਿਆਹੀ ਲਾ ਕੇ। ਤੇ ਜਦੋਂ ਭਾਈ ਆਲਮ ਸਿੰਘ ਨੇ ਸਿਆਹੀ ਲਾ ਕੇ ਮੋਰ ਕਾਗਜ਼ ਤੇ ਲਾਈ ਤੇ ਕਹਿਣ ਲੱਗਾ ਜੀ ਹੁਣ ਤਾਂ ਸਾਫ਼ ਪੜ੍ਹੇ ਜਾਂਦੇ ਨੇ। ਹਜ਼ੂਰ ਕਹਿੰਦੇ ਸਲਾਰ ਦੇਣਾ ਤੇਰੇ ਸਵਾਲ ਦਾ ਜਵਾਬ ਹੈ, ਮੈਂ ਸਮਝਿਆ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਜਿਹੜੇ ਨਿਮਾਣੇ ਹੋ ਕਰਕੇ ਗੁਰੂ ਕੀ ਸ਼ਰਨ ਵਿੱਚ ਆਉਂਦੇ ਨੇ ਨਾ, ਜਿਹੜੇ ਅਰਦਾਸ ਬੇਨਤੀ ਕਰਦੇ ਨੇ ਗੁਰੂ, ਉਹਨਾਂ 'ਤੇ ਟੁੱਟ ਕਰਕੇ ਆਪਾਂ ਪੰਕਤੀਆਂ ਪੜ੍ਹਦੇ, ਸਾਨੂੰ ਸਾਰਿਆਂ ਨੂੰ ਕੰਠਣੇ ਸਭੇ ਕਾਰ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਜਦੋਂ ਗੁਰੂ ਨਾਨਕ ਪਾਤਸ਼ਾਹ ਪ੍ਰਸੰਨ ਹੋ ਜਾਣ ਤੇ ਗੁਰਮੁਖੋ ਹਰ ਕੰਮ ਹੀ ਸੋਭਾ ਵਾਲਾ ਬਣ ਜਾਂਦਾ, ਹਰ ਕੰਮ ਹੀ। ਮੇਰੇ ਪਾਤਸ਼ਾਹ ਕਹਿਣ ਲੱਗੇ ਸਲਾਰ ਦੇਣਾ, ਜਦੋਂ ਗੁਰਮੁਖ ਪਿਆਰੇ ਨਿਮਾਣੇ ਹੋ ਕੇ ਅਰਦਾਸ ਬੇਨਤੀ ਕਰਦੇ ਨੇ ਨਾ, ਉਦੋਂ ਉਹਨਾਂ 'ਤੇ ਗੁਰੂ ਨਾਨਕ ਵਾਹਿਗੁਰੂ ਕਿਰਪਾ ਕਰਦਾ, ਉਹਨਾਂ ਦੇ ਕਰਮ ਬਦਲ ਜਾਂਦੇ ਹਨ। ਮੈਂ ਬੇਨਤੀ ਕੀਤੀ, ਬੜੀਆਂ ਉਦਾਹਰਨਾਂ ਨੇ ਆਪਾਂ, ਇੱਕ ਸਾਗੀ ਤਾਂ ਸਾਨੂੰ ਸਾਰਿਆਂ ਮਾਈਆਂ ਭਾਈਆਂ ਨੂੰ ਆਉਂਦੀ ਹੈ ਨਾ, ਬੀਬੀ ਸੁਲੱਖਣੀ ਦੀ, ਜਿਵੇਂ ਬਾਬਾ ਬੁੱਢਾ ਸਾਹਿਬ ਨੇ ਚੜ੍ਹਾਈ ਕੀਤੀ ਹੈ ਨਾ, ਇਹ ਬੀਬੀ ਸੁਲੱਖਣੀ ਉੱਥੇ ਗਈ ਸੀ, ਇਹਦਾ ਨਾਮ ਗਿਆਨੀ ਸੰਤੋਖ ਸਿੰਘ ਨੇ ਬੀਬੀ ਤਿਦੇਸਾਂ ਕਰਕੇ ਲਿਖਿਆ ਗੁਰੂ ਪ੍ਰਤਾਪ ਗ੍ਰੰਥ ਵਿੱਚ। ਅਤੇ ਮੇਰੇ ਅੰਦਾਜ਼ੇ ਦੇ ਮੁਤਾਬਕ ਇਹ ਸੁਲੱਖਣੀ ਨਾਂ ਤਾਂ ਪਿਆ ਜਿਹੜੀ ਕਦੇ ਇੱਕ ਪੁੱਤਰ ਨੂੰ ਭੜਕਦੀ ਸੀ, ਗੁਰੂ ਨੇ 7 ਪੁੱਤ ਦੇ ਕੇ ਉਸ ਬੀਬੀ ਨੂੰ ਸੁਲੱਖਣੀ ਬਣਾ ਦਿੱਤਾ। ਲਿਖਿਆ ਇੱਕ ਭਾਗਾਂ 'ਚ ਇੱਕ ਵੀ ਨਹੀਂ, ਲੇਕਿਨ ਗੁਰੂ ਨੇ ਕਿਰਪਾ ਕੀਤੀ ਤੇ 7 ਪੁੱਤਾਂ ਦੀ ਮਾਂ ਬਣ ਗਈ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆਸ। ਇਹ ਮਨੁੱਖ ਆਪਣੇ ਪੂਰਬਲੇ ਕਰਮਾਂ ਦੇ ਮੁਤਾਬਕ ਕਮਾਉਂਦਾ ਹੈ, ਜੋ ਵਾਹਿਗੁਰੂ ਨੇ ਇਹਦੇ ਮੱਥੇ 'ਚ ਲਿਖਿਆ। ਮੈਂ ਹੁਣੇ ਬੇਨਤੀ ਕੀਤੀ ਆਪ ਜੀ ਨੂੰ, ਆਪਾਂ ਗੁਰਮੁਖੋ ਗੁਰੂ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ, ਪਾਤਸ਼ਾਹ ਜੇ ਅੱਗੇ ਨਹੀਂ ਲਿਖਿਆ ਗਿਆ ਤਾਂ ਹੁਣ ਕਿਰਪਾ ਕਰਦੇ, ਹੁਣ ਰਹਿਮਤ ਕਰਦੇ, ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ। ਇਹ ਚੇਤੀ ਕਿਉਂ ਨਹੀਂ ਕਰਦਾ, ਇਹ ਲਿਖਾਉਂਦਾ ਕਿਉਂ ਨਹੀਂ, ਅੱਗੇ ਨਿਰਣਾ ਕਰਨਗੇ।
ਮੋਹ ਠਗਾਉਲੀ ਪਾਈ ਆਨਾ,
ਕਾਰ ਅਸਲ ਦੇਵੇ ਕਿਸੇ ਨੇ ਨਸ਼ਾ ਕੀਤਾ ਹੋਵੇ ਨਾ, ਕਿਸੇ ਬੰਦੇ ਨੇ ਸ਼ਰਾਬ ਪੀ ਲਈ ਜ਼ਿਆਦੀ, ਅਤੇ ਖੰਭੇ ਪੇ ਜਾ ਵਜਾ, ਔਰ ਬਿਜਲੀ ਵਾਲਾ ਖੰਭਾ ਹੁੰਦਾ ਹੈ, ਕਹਿਣ ਲੱਗਾ ਕਿੱਡੇ ਬੇਵਕੂਫ ਨੇ ਬਿਜਲੀ ਮਹਿਕਮੇ ਵਾਲੇ। ਇਹਨਾਂ ਬੇਵਕੂਫਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਰਾਹ 'ਚ ਖੰਭਾ ਠੋਕ ਦਿੱਤਾ। ਅਤੇ ਕੋਲ ਸੋਹਣੀ ਬੰਦਾ ਸੀ, ਕਹਿਣ ਲੱਗਾ ਭਾਈਆ ਖੰਭਾ ਤਾਂ ਆਪੇ ਟਿਕਾਣੇ 'ਤੇ ਲੱਗਾ, ਪਰ ਜਿਹੜੀ ਧੂਨ ਪੀਤੀ ਹੈ ਨਾ ਉਹਨੇ ਪੁੱਟ ਕੇ ਅਤੇ ਖੰਭਾ ਰਵਾਹ 'ਚ ਲੈ ਆਉਂਦਾ ਹੀ। ਇਸ ਪ੍ਰਕਾਰ ਗੁਰਮੁਖੋ ਜਿਹੜੀ ਮੋਹ ਦੀ ਠੱਗ ਬੂਟੀ ਹੈ ਨਾ, ਜਿਵੇਂ ਪੀਤੀ 'ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕੰਮ ਮਾੜਾ ਕਿ ਚੰਗਾ, ਇਸੇ ਪ੍ਰਕਾਰ ਠਗੌਲੀ ਦਾ ਅਰਥ ਕੀਤਾ ਠੱਗ ਬੂਟੀ, ਜਿਹੜਾ ਮੋਹ ਹੈ ਨਾ ਇੱਕ ਠੱਗ ਬੂਟੀ ਹੈ, ਔਰ ਇਸ ਮੋਹ ਦੇ ਵਸ ਹੋ ਕਰਕੇ ਆਪਾਂ ਥਿੜਕ ਜਾਂਦੇ ਬਹੁਤ ਵੇਰਾਂ। ਬੜੀਆਂ ਸਾਖੀਆਂ ਨੇ ਬੇਅੰਤ। ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੇ ਕੋਲ 2 ਵਿਦਵਾਨ ਪੰਡਤ, ਉਹਨਾਂ ਦਾ ਨਾਮ ਕ੍ਰਿਸ਼ਨ ਲਾਲ ਧੇਰੀ ਲਾਲ ਕਰਕੇ ਲਿਖਿਆ, ਉਹਨਾਂ ਨੇ ਗੁਰਦੇਵ 'ਤੇ ਆਣ ਕੇ ਬੇਅੰਤ ਸਵਾਲ ਕੀਤੇ ਵੀ ਪਾਤਸ਼ਾਹ ਕਿਰਪਾ ਕਰੋ, ਇਹਦਾ ਵੀ ਨਿਰਣਾ ਕਰ ਦਿਓ, ਇਹਦਾ ਵੀ ਨਿਰਣਾ ਕਰ ਦਿਓ। ਉਹਨਾਂ ਸ਼ੰਕਿਆਂ 'ਚੋਂ ਇੱਕ ਸ਼ੰਕਾ ਸੀ, ਪਾਤਸ਼ਾਹ ਤੁਹਾਡੀ ਮੋਹ ਦੇ ਬਾਰੇ ਕੀ ਵਿਚਾਰ ਹੈ? ਅਤੇ ਗੁਰਦੇਵ ਕਹਿਣ ਲੱਗੇ ਕਿਸ਼ਨ ਲਾਲ ਇਹ ਇੱਕ ਅਜਿੱਤ ਸੂਰਮਾ, ਇਹਨੂੰ ਜਿੱਤਣਾ ਬੜਾ ਔਖਾ ਹੈ। ਔਰ ਉੱਥੇ ਹਜ਼ੂਰ ਨੇ ਸ਼ਲੋਕ ਚਾਰਿਆ, ਹੇ ਅਜਿੱਤ ਸੂਰ ਸੰਗਰਾਮੀ ਅਤ ਬਲ ਨਾ ਬੋ ਮਰਦਨੇ ਗਾਣ ਗੰਧਰਵ ਦੇ ਮਨੁੱਖ ਪਸ ਪੰਖੀ ਬਿਮੋਹ ਨੇ। ਮਨੁੱਖ ਤਾਂ ਕੀ ਗੁਰਮੁਖੋ, ਪਸ਼ੂਆਂ ਤੇ ਪੰਛੀਆਂ ਨੂੰ ਵੀ ਮੋਹਰੇ ਕਾਬੂ ਕੀਤਾ। ਆਪਾਂ ਵੇਖਦੇ ਹਾਂ ਜਿਹੜੇ ਪੰਛੀ ਨੇ ਉਹਨਾਂ ਨੇ ਨਿੱਕਾ ਜਿਹਾ ਦਾਣਾ ਚੱਕਿਆ ਅਤੇ ਦਾਣਾ ਆਪਣੀ ਚੁੰਝ ਵਿੱਚ ਚੁੱਕੇ ਅਤੇ ਜਾ ਕੇ ਬੋਰ ਦੇ ਮੂੰਹ 'ਚ ਪਾਉਂਦੇ ਨੇ, ਬੋਰ ਦੇ ਮੂੰਹ ਵਿੱਚ। ਅਸੀਂ ਗਾਂ ਮੱਝ ਚੋਣ ਲੱਗਦੇ ਹਾਂ ਅਤੇ ਮੱਝ ਦਾ ਗਊ ਦਾ ਮਾਲਕ ਜਦੋਂ ਚੋਣ ਲੱਗਾ ਉਹਨੇ ਛੜ ਮਾਰੀ, ਬਾਲਟੀ ਪਰਾਂ ਸੁੱਟ ਦਿੱਤੇ। ਜਦੋਂ ਵੱਛਾ ਛੱਡਿਆ ਉਦੋਂ ਬਿਨਾਂ ਕਿਸੇ ਕੰਟਰੋਲ ਤੋਂ ਗਾਂ ਆਪਣੇ ਆਪ ਖਲੋ ਗਈ। ਇਹ ਕਿਹਦੀ ਮਿਹਰਬਾਨੀ? ਮੋਹ ਦੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਮੋਹ ਠਗੌਲੀ ਪਾਈਆ ਨਾ, ਵਿਸਰਿਆ ਗੁਣਤਾਸ। ਜਿਹੜਾ ਉਹ ਗੁਣਾਂ ਦਾ ਖਜ਼ਾਨਾ ਮਾਲਕ ਵਾਹਿਗੁਰੂ ਹੈ ਨਾ, ਮੋਹ ਦੇ ਕਾਰਨ ਉਹ ਸਾਨੂੰ ਪਰਿਪੂਰਨ ਪਰਮਾਤਮਾ ਭੁੱਲ ਗਿਆ। ਮੈਂ ਛੋਟੇ ਹੁੰਦਿਆਂ ਜਨਮ ਸਾਖੀ ਬੜੀ ਮੇਰਾ ਪੜ੍ਹੀ ਹੈ, ਉਹਦੇ 'ਚ ਮੈਂ ਮੋਹ ਦੇ ਸੰਬੰਧ ਵਿੱਚ ਸਾਖੀ ਪੜ੍ਹੀ। ਇੱਕ ਬਜ਼ੁਰਗ ਖੂਹ ਦੀ ਮਨ 'ਤੇ ਬੈਠਾ ਹੈ ਅਤੇ ਉਹਨੂੰ ਕਹਿਣ ਲੱਗੇ ਵੀ ਆ ਭਾਈ ਗੁਰਮੁਖਾ, ਤੈਨੂੰ ਲੈ ਚੱਲੀਏ ਕਿਤੇ ਰੱਬ ਰੱਬ ਕਰ। ਉਹ ਬਜ਼ੁਰਗ ਕਹਿੰਦਾ ਤੁਸੀਂ ਘਰੋਂ ਕੱਢਿਓ ਅਤੇ ਜਾਓ ਆਪਣਾ ਕੰਮ ਕਰੋ, ਮੈਂ ਤੁਹਾਡੇ ਵਰਗਾ ਖਾਨਾ ਬਦੋਸ਼ ਨਹੀਂ। ਇਹ ਮੈਂ ਜਨਮ ਸਾਹਿਬ ਦੀ ਸਾਖੀ ਪੜ੍ਹੀ ਹੈ ਬੇਅੰਤ ਵੇਰਾ। ਇਹਦੇ 'ਚ ਦ੍ਰਿਸ਼ਟਾਂਤ ਇਹ ਸਮਝਾਇਆ ਵੀ ਮੋਹ ਬੰਦੇ 'ਤੇ ਕਿੰਨਾ ਪ੍ਰਬਲ ਹੈ। ਪੋਤਾ ਆਇਆ, ਉਹਨੇ ਧੱਕਾ ਮਾਰਿਆ ਅਤੇ ਬਾਪੂ ਖੂਹ ਡਿੱਗ ਪਿਆ, ਮੌਤ ਹੋ ਗਈ, ਬਲਦ ਬਣ ਗਿਆ। ਬਲਦ ਬਣਿਆ ਅਤੇ ਬਹਿ ਗਿਆ ਕਿਉਂਕਿ ਹਲ ਜ਼ਿਆਦਾ ਲੱਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਮਰਦਾਨਿਆ, ਇਹ ਉਹ ਬਾਬਾ ਜਿਹੜਾ ਖੂਹ ਦੇ ਮਨ 'ਤੇ ਬੈਠਾ ਸੀ ਅਤੇ ਇਹਨੂੰ ਕਹੋ ਵੀ ਹੁਣ ਕਿਵੇਂ ਹੈ, ਚਾਹ ਕੇ ਪੁੱਛ। ਅਤੇ ਕਹਿਣ ਲੱਗੇ ਮਿੱਤਰਾ ਹੁਣ, ਕਹਿੰਦਾ ਜੇ ਮੈਂ ਮਰ ਗਿਆ ਇਹਨਾਂ ਨਵਾਂ ਲੈਣਾ ਪਏਗਾ, ਜਾਓ ਕੰਮ ਕਰੋ ਆਪਣਾ। ਬਲਦ ਬਣ ਗਿਆ ਅਜੇ ਵੀ ਮੋਹ। ਆਪਾਂ ਕਹਾਂਗੇ ਭਾਈ ਸਾਹਿਬ ਜੀ ਹੋ ਨਹੀਂ ਸਕਦਾ। ਇਹਦਾ ਜਵਾਬ ਗੁਰਮੁਖੋ ਇਹ ਮੈਂ ਇਹ ਪੜ੍ਹਿਆ, ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਮਾਧੋ ਦਾਸ ਦੇ ਡੇਰੇ 'ਚ ਗਏ ਨੇ ਨਾ ਹਜ਼ੂਰ ਸਾਹਿਬ ਨਵੇੜ, ਅਤੇ ਉਸ ਦਾ ਸਵਾਲ ਸੀ ਵੀ ਆਏ ਗਏ ਦੀ ਬੇਪਤੀ ਕਰਨੀ, ਪਣਗੇ 'ਤੇ ਪਠਾਉਣਾ ਅਤੇ ਮੁੜ ਕੇ ਪਣਗਾ ਬੁੱਧਾ। ਉਹ ਇਸੇ ਤਰ੍ਹਾਂ ਕਰਨ ਲੱਗਾ ਪਰ ਸਤਿਗੁਰੂ ਪਾਤਸ਼ਾਹ ਨੇ ਪੇਸ਼ ਨਾ ਗਈ ਅਤੇ ਗੁਰਦੇਵ ਕਹਿਣ ਲੱਗੇ ਮਾਧੋ ਦਾਸਾ ਜਦੋਂ ਕਿਹਾ ਨਾ ਮੈਂ ਤੁਹਾਡਾ ਬੰਦਾ, ਅਤੇ ਗੁਰਦੇਵ ਕਹਿੰਦੇ ਜੇ ਬੰਦਾ ਅਤੇ ਬੰਦਿਆਂ ਵਾਲੇ ਕੰਮ ਕਰ, ਜੇ ਤੈਨੂੰ ਪੁੱਠੀਆਂ ਆਦਤਾਂ ਕਿਹਨੇ ਪਾਈਆਂ, ਤੈਨੂੰ ਪਤਾ ਵੀ ਤੇਰੇ ਗੁਰੂ ਦੀ ਕੀ ਹਾਲਤ ਹੋਈ? ਕਹਿੰਦਾ ਜੀ ਨਹੀਂ। ਉੱਥੇ ਬਕਾਇਦਾ ਗੁਰਮੁਖੋ ਮੈਂ ਪੜ੍ਹਿਆ ਸੁਣਿਆ ਨਹੀਂ, ਸਾਹਮਣੇ ਇੱਕ ਬਿੱਲ ਦਾ ਬੂਟਾ ਸੀ ਅਤੇ ਕਹਿੰਦੇ ਮਾਧੋ ਦਾਸਾ ਉਸ ਬਿੱਲ ਨੂੰ ਤੋੜ ਕੇ ਲਿਆ, ਜਦੋਂ ਤੋੜ ਕੇ ਲਿਆਂਦਾ ਅਤੇ ਵੀ ਚਿੱਟੇ ਰੰਗ ਦਾ ਨਿੱਕਾ ਜਿਹਾ ਕੀੜਾ। ਮਹਾਰਾਜ ਮੈਂ ਸਮਝਿਆ ਨਹੀਂ। ਹਜ਼ੂਰ ਕਹਿੰਦੇ ਜਦੋਂ ਤੇਰੇ ਗੁਰੂ ਦੀ ਮੌਤ ਹੋਈ ਨਾ ਉਦੋਂ ਇਸੇ ਮੰਜੇ 'ਤੇ ਪਿਆ ਸੀ ਅਤੇ ਸਾਹਮਣੇ ਉਸ ਫਲ ਵੱਲ ਵੇਖ ਕਰਕੇ ਵੀ ਵਾਸ਼ਨਾ ਉਸ ਪਾਸੇ ਗਈ ਅਤੇ ਇਹਦੀ ਪ੍ਰਾਣ ਨਿਕਲ ਗਏ। ਭਾਈ ਸਾਹਿਬ ਭਾਈ ਗੁਰਦਾਸ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਆਪਣੀਆਂ ਵਾਰਾਂ 'ਚੋਂ, ਕਹਿੰਦੇ ਨਾਨਕ ਮੇਰੇ ਸਰੀਰ ਕਾ ਵਾਸ਼ਨਾ ਵਧਾ ਆਵੇ ਜਾਵੇ। ਜਿਹੜਾ ਆਪਾਂ ਨੂੰ ਗੁਰਮੁਖ ਪਿਆਰੇ ਗੁਰੂ ਕਿਸੇ ਕਹਿੰਦੇ ਨੇ ਵੀ ਗੁਰਮੁਖ ਵੱਠੇ ਪੈਰ ਵਾਹਿਗੁਰੂ ਵਾਹਿਗੁਰੂ ਕਿਹਾ ਕਰੋ, ਉਹਦਾ ਮਤਲਬ ਇਹ ਹੈ ਆਪਾਂ ਗੁਰਮੁਖੋ ਜੇ ਹੁਣ ਵਾਹਿਗੁਰੂ ਵਾਹਿਗੁਰੂ ਕਵਾਂਗੇ ਅਤੇ ਜਿੱਦਣ ਪ੍ਰਾਣ ਨਿਕਲੇ ਉਦੋਂ ਵੀ ਵਾਹਿਗੁਰੂ ਚੇਤੇ ਹੋਵੇਗਾ ਅਤੇ ਜਿਹਨੇ ਹੁਣ ਨਹੀਂ ਚੇਤੇ ਕੀਤਾ ਉਦੋਂ ਚੇਤੇ ਕਿਵੇਂ ਆਏਗਾ? ਸਾਨੂੰ ਸਾਡੇ ਉਸਤਾਦ ਸੰਤ ਗਿਆਨ ਕਰਤਾਰ ਸਿੰਘ ਨੇ ਦ੍ਰਿਸ਼ਟਾਂਤ ਪੜ੍ਹਾਇਆ ਸੀ। ਇੱਕ ਬੇਬੇ ਉਹਨੇ ਕਦੇ ਰੱਬ ਦਾ ਨਾਂ ਨਹੀਂ ਸੀ ਲਿਆ, ਬੜੀ ਔਖੀ। ਤੇ ਕਿਸੇ ਸਿਆਣੇ ਨੂੰ ਕਹਿਣ ਲੱਗਾ, ਬਜ਼ੁਰਗ ਨੂੰ, ਵੀ ਮੈਂ, ਮੇਰੀ ਮਾਤਾ ਜੀ ਬੜੇ ਔਖੇ ਨੇ, ਘੁਰਡੂ ਵੱਜਦਾ, ਵੀ ਕੋਈ ਤਰੀਕਾ ਦੱਸੋ। ਉਹ ਕਹਿੰਦੇ ਭਾਈ ਤੂੰ ਉਹ ਕਰ, ਆਪਣੀ ਮਾਂ ਨੂੰ ਕਹੋ ਰਾਮ ਕਹੋ। ਕਹਿੰਦਾ ਜੀ ਇਹਨੇ ਤਾਂ ਜ਼ਿੰਦਗੀ ਪਰ ਜ਼ਿੰਦਗੀ ਪ੍ਰਯੰਤ ਨਾ ਕਿਹਾ ਅਤੇ ਨਾ ਸਾਨੂੰ ਕਹਿਣ ਦਿੱਤਾ, ਇਹਨੇ ਹੁਣ ਨਹੀਂ ਜੇ ਕਹਿਣਾ। ਉਹ ਬਜ਼ੁਰਗ ਨੇ ਸਕੀਮ ਦੱਸੀ ਵੀ ਆਪਣੇ ਪਿੰਡ ਫਲਾਣਾ ਰਾਮਾ ਨੇ, ਰਾਮਾ ਉਹਨੂੰ ਲਿਆ ਅਤੇ ਜਦੋਂ ਮਾਂ ਕੋਲ ਲਿਆਵੇਗਾ ਨਾ ਇਹਨੂੰ ਪੁੱਛੇ ਵੀ ਮਾਂ ਇਹ ਕੌਣ ਤੇ ਨਹੀਂ ਕਹਿਣਾ ਆਪਣਾ ਰਾਮ, ਅਤੇ ਜਦੋਂ ਰਾਮ ਆ ਗਿਆ ਦੀ ਗੱਲ ਬਣ ਜਾਏਗੀ। ਕਹਿਣ ਤੋਂ ਭਾਵ ਗੁਰਮੁਖੋ ਰੱਬ ਦਾ ਨਾਂ ਲੈਣਾ ਬੜਾ ਔਖਾ, ਆਪਾਂ ਪੁਣੇ ਆਖਣ ਔਖਾ ਸਾਚਾ ਨਾਂ। ਮੈਂ ਦੇਸੀ ਜੀ ਗੱਲ ਕਹਿਣ ਲੱਗਾ ਕਿ ਤਜਰਬਾ ਕਰਕੇ ਵੇਖਿਆ ਜੀ, ਚਾਰ ਪੰਜ ਬੰਦੇ ਜਿਹੜੇ ਦੋਸਤ ਮਿੱਤਰ ਨੇ ਆਖਿਆ ਜੀ ਵੀ ਆਪਾਂ ਅੱਜ ਠੰਡ ਬੜੀ ਹੈ ਅਤੇ ਸੁਖਮਨੀ ਸਾਹਿਬ ਦੇ ਦੋ ਪਾਠ ਕਰੀਏ, ਜਿਹੜਾ ਆਖੇਗਾ ਨਾ ਕਰੀਏ ਉਹ ਤਾਂ ਦੋਸਤ ਪਈਆਂ ਪੜੇਗਾ। ਦੂਜਿਆਂ ਨੇ ਕਹਿਣਾ ਚੰਗਾ ਭਾਈ ਸਾਹਿਬ ਤੁਸੀਂ ਫਿਰ ਇਹ ਸੁਖਮਨੀ ਸਾਹਿਬ ਦਾ ਪਾਠ ਕਰ ਲਓ, ਅਸੀਂ ਚੱਲਦੇ ਹਾਂ। ਜੇ ਬਹਿ ਗਏ ਤਾਂ ਮੈਨੂੰ ਧੇਲਿਆ ਜੇ ਗਿਆਨੀ ਜੀ ਅਸੀਂ ਪੰਜਾਂ ਨੇ ਪਾਠ ਕੀਤਾ ਨਹੀਂ ਜਿਉਂਦਾ। ਅਤੇ ਜੇ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਹੈ ਨਾ ਅਤੇ ਦੂਜੇ ਨੇ ਕਹਿਣਾ ਤੂੰ ਖਲੋ ਮੈਂ ਤੈਨੂੰ ਦੱਸਦਾ, ਉਦੋਂ ਆਪਾਂ ਦੂਜੇ ਦੀ ਗੱਲ ਨੂੰ ਟੋਕ ਕੇ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਰੱਬ ਦਾ ਨਾਂ ਲੈਣ ਲੱਗਿਆ ਨੀਂਦ ਉਹਦੀ ਹੈ। ਅਤੇ ਜੇ ਕਿਸੇ ਨੂੰ ਮਾੜੇ ਸ਼ਬਦ ਕਹਿਣੇ ਤਾਂ ਗੁਰਮੁਖੋ ਖੂਨ ਖੌਲਦਾ ਖੂਨ। ਉਹ ਨੌਜਵਾਨ ਗਿਆ ਕਹਿਣ ਲੱਗਾ ਭਾਈ ਰਾਮ ਸਿੰਘ ਮਾੜਾ ਜਿਹਾ ਕੰਮ ਕਰ, ਮੇਰੀ ਬੇਬੇ ਬੜੀ ਔਖੀ ਹੈ ਅਤੇ ਤੂੰ ਚੱਲ ਇੱਥੇ ਨੂੰ ਵੇਖ ਕੇ ਰੱਬ ਦਾ ਨਾਂ ਲੈ ਦੇ। ਕਹਿਣ ਲੱਗਾ ਕੋਈ ਗੱਲ ਨਹੀਂ, ਤਾਈ ਜੂ ਹੋਈ ਚਲਾ ਗਿਆ। ਅਤੇ ਕਹਿਣ ਲੱਗਾ ਮਾਂ ਕੌਣ ਹੈ, ਸਿਆਣ ਵੀ ਹੈ। ਕਹਿੰਦੀ ਮੈਂ ਜਾਣਦਾ ਔਂਤਰੇ ਨੱਥੇ ਦਾ ਕਾਕਾ ਹੈ। ਰਾਮ ਫਿਰ ਵੀ ਨਹੀਂ ਗਿਆ। ਕਹਿਣ ਦਾ ਭਾਵ ਕਿ ਰੱਬ ਦਾ ਨਾਮ ਲੈਣਾ ਇੰਨਾ ਔਖਾ ਹੈ। ਮੇਰੇ ਪਾਤਸ਼ਾਹ ਕਹਿੰਦੇ ਮੋਹ ਠਗੌਲੀ ਪਾਈ ਆ ਨਾ ਵਿਸਰਿਆ ਗੁਣਤਾਸ, ਮੋਹ ਮਮਤਾ ਦੀ ਇਹੋ ਜਿਹੀ ਸਾਨੂੰ ਠੱਗ ਬੂਟੀ ਪਿਆਈ ਹੈ। ਜਿਹੜਾ ਗੁਣਾਂ ਦਾ ਮਾਲਕ ਵਾਹਿਗੁਰੂ ਭੁੱਲ ਗਿਆ ਪਰ ਯਾਦ ਰੱਖਿਆ ਜੇ
ਮਤ ਜਾਣੋ ਜਗ ਜੀਵ ਦਾ।
ਉੱਥੇ ਗੁਰਦੇਵ ਨੇ ਬੜੀ ਕਰੜੀ ਗੱਲ ਕਹੀ, ਕਹਿੰਦੇ ਮਤਾਂ ਸਮਝਿਆ ਜੇ ਵੀ ਬੰਦੇ ਜਿਉਂਦੇ ਹਨ, ਮੁਆਫੀ ਦੇਣੀ। ਆਪਾਂ ਗੁਰਮੁਖੋ ਜੇ ਜਿਉਂਦੇ ਵੀ ਰੱਬ ਨੂੰ ਚੇਤੇ ਨਹੀਂ ਕਰਦੇ ਤੇ ਆਪਾਂ ਜਿਉਂਦੇ ਮੁਰਦੇ ਹਾਂ, ਆਪਾਂ ਜਿਉਂਦੀਆਂ ਲਾਸ਼ਾਂ। ਜੇ ਰੱਬ ਦਾ ਨਾਂ ਲੈਣੇ ਤੇ ਮਰੇ ਵੀ ਜਿੰਦਾ, ਮੁਆਫੀ ਦੇਣੀ। ਲਫ਼ਜ਼ ਸੁਭਦਾ ਨਹੀਂ ਪਰ ਲਫ਼ਜ਼ ਲੱਭਦਾ ਨਹੀਂ। ਸਦੀਆਂ ਪਹਿਲਾਂ ਪਰਮੇਸ਼ਰ ਦੇ ਪਿਆਰੇ ਹੋ ਗਏ ਬਾਬਾ ਬੁੱਢਾ ਜੀ, ਅੱਜ ਵੀ ਜਿੰਦਾ। ਜਦੋਂ ਅਸੀਂ ਬਾਬੇ ਬੁੱਢੇ ਦੇ ਅਸਥਾਨ ਦੇ ਕੋਲ ਦੀ ਲੰਘਦੇ ਹਾਂ ਨਾ, ਸਾਨੂੰ ਕੋਈ ਨਹੀਂ ਜੇ ਕਹਿੰਦਾ, ਆਟੋਮੈਟਿਕਲੀ ਸਾਡਾ ਸਿਰ ਨਿਉ ਜਾਂਦਾ ਹੈ। ਅਪਰ ਕਰਮਾਂ 'ਚ ਆਪਾਂ ਬਾਬਾ ਬੁੱਢਾ ਸਾਹਿਬ ਦੀ ਬੇਈ ਲੰਘਦੇ ਹਾਂ ਨਾ, ਅਤੇ ਸਾਨੂੰ ਇਹ ਵੀ ਹਦਾਇਤ ਹੈ ਗੁਰਮਤਿ ਦੀ ਵੀ ਗੁਰਮੁਖੋ ਦਰਖਤਾਂ ਨੂੰ ਮੱਥਾ ਨਹੀਂ ਟੇਕਣਾ, ਮੂਰਤੀ ਨੂੰ ਮੱਥਾ ਨਹੀਂ ਟੇਕਣਾ। ਪਰ ਜਦੋਂ ਬੇਰ ਥੱਲੇ ਆਈਦਾ ਨਾ, ਬਿਨਾਂ ਕਿਸੇ ਦੇ ਕਹਿਣ ਤੋਂ ਆਟੋਮੈਟਿਕਲੀ ਸਿਰ ਨਿਉਣਾ ਹੋ ਜਾਂਦਾ ਹੈ। ਉਹ ਅੱਜ ਵੀ ਜਿਉਂਦੇ ਨੇ ਅਤੇ ਜਿਹੜੇ ਨਾਮ ਨਾਲ ਟੁੱਟੇ ਨੇ ਉਹ ਜਿਉਂਦੇ ਵੀ ਮਰੇ। ਮੇਰੇ ਪਾਤਸ਼ਾਹ ਕਹਿੰਦੇ ਮਤ ਜਾਣੋ ਜਗ ਜੀਵ ਦਾ। ਮਤਾਂ ਭੁਲੇਖਾ ਸਮਝਿਆ ਜੇ, ਜਿਹੜਾ ਜਗ ਦੋ ਸ਼ਬਦਾਂ ਦਾ ਕੰਬੀਨੇਸ਼ਨ ਹੈ, ਜਾਜਾ ਜਨਮ ਗੱਗਾ ਗੱਤ, ਇਹ ਲਫ਼ਜ਼ ਤਾਂ ਘੜਿਆ ਕਿਤੇ ਮਕਾਣਾ ਕਿਤੇ ਵਿਆਹਾਂ ਦਾ ਜ਼ੋਰ, ਇਸ ਕਰਕੇ ਉਹਨੂੰ ਜੱਗ ਆਖਿਆ। ਮੇਰੇ ਪਾਤਸ਼ਾਹ ਕਹਿੰਦੇ ਮਤਾਂ ਇਹ ਸਮਝ ਆਓ ਵੀ ਇਹ ਦੁਨੀਆਂ ਦੇ ਲੋਕ ਜਿਉਂਦੇ ਹਨ।
ਦੂਜੇ ਭਾਏ ਮੁਆਸੇ,
ਭਾਏ ਤੋਂ ਭਾਵ ਹੈ ਪਰਮੇਸ਼ੁਰ ਨੂੰ ਛੱਡ ਕੇ ਦੂਜੇ ਪਾਸੇ ਵੱਲ ਸਾਡਾ ਮੂੰਹ ਜ਼ਿਆਦਾ ਹੈ, ਪ੍ਰੇਮ ਜ਼ਿਆਦਾ ਹੈ, ਇਸ ਕਰਕੇ ਉਹ ਦੂਜੇ ਭਾਗ ਲੱਗਣ ਕਰਕੇ ਉਹਨਾਂ ਨੂੰ ਮੁਰਦੇ ਜਾਨਣਾ ਕਰੀਏ।
ਜਿਨੀ ਗੁਰਮੁਖ ਨਾਮ ਨਾ ਚੇਤੇ,
ਇਹਨਾਂ ਨੇ ਗੁਰਮੁਖ ਬਣ ਕੇ ਗੁਰਮੁਖਾਂ ਦੀ ਸੰਗਤ ਕਰਕੇ ਉਸ ਵਾਹਿਗੁਰੂ ਨੂੰ ਚੇਤੇ ਨਹੀਂ ਕੀਤਾ।
ਸੇ ਬਹਿਣ ਨਾ ਮਿਲਣੀ ਪਾਸ,
ਗੁਰਮੁਖੋ ਵਾਹਿਗੁਰੂ ਨੇ ਉਹਨਾਂ ਨੂੰ ਦਰ ਪ੍ਰਵਾਨ ਨਹੀਂ ਕਰਨਾ। ਉਹਨਾਂ ਨੂੰ ਕਿਸੇ ਲਾਗੇ ਬਹਿਣ ਨਹੀਂ ਦੇਣਾ।
ਦੁੱਖ ਲਾਗਾ ਬਹੁ ਅਤ ਕਣਾ,
ਔਰ ਇਹਨਾਂ ਢਿੱਲਿਆਂ ਕਰਮਾਂ ਦੇ ਕਰਕੇ, ਮਾੜੇ ਕਰਮਾਂ ਦੇ ਕਰਕੇ ਉਹ ਜੀ ਬੜੇ ਭਾਰੀ ਦੁਖੀ ਹੋਏ।
ਪੁੱਤ ਕਲਾਤ ਨਾ ਸਾਥ ਕੋਈ ਜਾਸ,
ਭਾਈ ਸਾਹਿਬ ਜੀ ਗੱਲਾਂ ਤਾਂ ਤੁਹਾਡੀਆਂ ਬੜੀਆਂ ਸੱਚੀਆਂ ਨੇ, ਪਰ ਕੀ ਕਰੀਏ, ਪਰਿਵਾਰ ਬੜਾ ਵਡੇਰਾ, ਮੇਰੇ ਪੁੱਤ ਮੇਰੀ ਸਾਂਝ ਆਉਂਦੇ ਹਨ, ਮੇਰੀ ਧਰਮ ਪਤਨੀ ਮੈਨੂੰ ਅਡੇਕ ਕੇ ਪ੍ਰਸ਼ਾਦਾ ਪਾਣੀ ਛਕਦੀ ਹੈ, ਅਸੀਂ ਵੇਖਣ ਨੂੰ ਦੋ ਹਾਂ ਪਰ ਸਾਡੀ ਅੰਦਰ ਆਤਮਾ ਇੱਕ ਹੈ। ਇੰਨਾ ਮੋਹ ਪਤਨੀ ਨਾਲ, ਇੰਨਾ ਮੋਹ ਹੈ ਆਪਣੇ ਪੁੱਤਰਾਂ ਨਾਲ, ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਪੁੱਤ ਕਲਾਤ ਨਾ ਸਾਥ ਕੋਈ ਜਾਸ। ਪਰ ਯਾਦ ਰੱਖੇ, ਜਿਹਦੇ ਨੂੰ ਪ੍ਰਾਣ ਨਿਕਲੇ ਉਹਦੇ ਨਾਲ ਪੁੱਤ ਨੇ ਨਾਲ ਜਾਣਾ ਅਤੇ ਨਾ ਘਰਵਾਲੀ ਨੇ ਨਾਲ ਜਾਣਾ। ਮੈਂ ਇੱਕ ਆਮ ਆਪਣੇ ਸੁਭਾਅ, ਮੇਰੇ ਮੂੰਹ 'ਤੇ ਗੱਲ ਚੜ੍ਹੀ ਹੈ, ਮੈਂ ਆਮ ਕਹਿ ਦਿੰਦਾ ਹੁੰਦਾ ਵੀ ਆਦਮੀ ਚੜ੍ਹਾਈ ਕਰ ਗਿਆ ਅਤੇ ਜਿਸ ਬੰਦੇ ਦੇ ਨਾਲ ਬੀਬੀ ਨੇ 40 ਸਾਲ ਬਤੀਤ ਕੀਤੇ ਨੇ, ਕਿਤੇ ਖਿਆਲ ਆ ਹੀ ਜਾਂਦਾ ਨਾ, ਜਿਹਦੇ ਨਾਲ 40-50 ਸਾਲ ਇਕੱਠੀ ਰਹੀ, ਖਿਆਲ ਆਉਣ ਕਰਕੇ ਸੁਪਨਾ ਆ ਗਿਆ ਅਤੇ ਦਿਨ ਚੜ੍ਹਦੇ ਅਨੁਸਾਰ ਕਹਿਣ ਲੱਗੀ ਹੈ ਪੁੱਤ ਗੁਰਜੀਤ ਮੈਨੂੰ ਜਾਪਦਾ ਔਂਤਰੇ ਬਾਬਿਆਂ ਨੇ ਪਾਲ ਠੀਕ ਧਿਆਨ ਨਾਲ ਕੀਤਾ, ਔਂਤਰੇ ਬਾਬੇ। ਉਹ ਕਹਿਣ ਲੱਗਾ ਬੇਬੇ ਅੱਜ ਬੜੀ ਪਾਠੀਆਂ ਨਾਲ ਨਾਰਾਜ਼ ਹੋਈ, ਬਾਬਿਆਂ ਨੇ ਮਾੜਾ ਕੰਮ ਕੀ ਕੀਤਾ। ਕਹਿੰਦੀ ਪੁੱਤ ਇਉਂ ਕਰ, ਇੱਕ ਪਾਠ ਹੋਰ ਕਰਾ। ਕਹਿੰਦਾ ਬੇਬੇ ਪਾਠ ਇੱਕ ਹੀ ਆਮ ਕਰਾਈਦਾ ਨਾ ਮਰਗ ਦਾ। ਕਹਿੰਦਾ ਤੇਰਾ ਪਿਓ ਬਖਾਲੀਆਂ ਦਿੰਦਾ ਰਾਤ, ਜਿਹਦੇ ਮਗਰ ਲਾਵਾਂ ਲਈਆਂ ਸੀ ਨਾ ਉਹ ਨਾਰਾਜ਼ੀਆਂ ਨੇ ਸ਼ਬਦ ਪੜ੍ਹਨਾ, ਸੱਭੇ ਸਾਗ ਕੜਾਵੇ ਡਿੱਠੇ ਤੋਂ ਪੰਡੇ ਤੈਣੇ ਲਾਗੇ, ਥਾਂ ਥੋੜ੍ਹਾ ਸੀ ਮਗਰ ਮਗਰ ਤੁਰੀ ਆਉਂਦੇ ਸੀ, ਉਹਨੂੰ ਹੁਣ ਸੁਪਨੇ 'ਚ ਵੇਖਣ ਨੂੰ ਤਿਆਰ ਨਹੀਂ। ਫਿਰ ਪਾਠ ਕਰਾਇਆ ਅਤੇ ਬਾਪੂ ਜਿਹੜੀ ਨਿਭ ਗਈ ਨਿਭ ਗਈ, ਹੁਣ ਸੁਪਨੇ ਵਿੱਚ ਹੀ ਬੇਬੇ ਨੂੰ ਨਾ ਮਿਲੀ। ਹਸਾਉਣ ਵਾਲੀ ਗੱਲ ਨਹੀਂ ਇਹ, ਅਸਲੀਤ ਆਪਾਂ ਸਾਰੇ ਅੰਦਰ ਝਾਤੀ ਮਾਰੀਏ। ਗੁਰਦੇਵ ਕਹਿੰਦੇ ਜਿਹਦੇ ਨਾਲ ਮੋਹ ਕਰਨਾ ਨਾ, ਨਾ ਪੁੱਤਲੇ ਅਤੇ ਨਾ ਘਰਵਾਲੀ ਨਾਲ ਜਾਣਾ। ਅੱਜ ਕੱਲ੍ਹ ਘਿਓ ਬੜਾ ਖੁੱਲ੍ਹਾ ਹੋ ਗਿਆ ਹੈ, ਅੱਗੇ ਤਾਂ ਲੋਕਾਂ ਨੇ ਫਾਰਮੈਲਿਟੀ ਸੀ ਕਦੀ ਕੌਲੀ ਪਾਉਣੀ ਬਾਪੂ ਦੇ ਮੂੰਹ 'ਚ, ਹੁਣ ਵੇਰਕੇ ਦਾ ਪੀਪਾ ਹੀ ਪਾ ਦਿੰਦੇ, ਵੇਰਕੇ ਦਾ ਪੀਪਾ। ਮੈਨੂੰ ਕਹਿੰਦੇ ਵੀ ਗਿਆਨੀ ਜੀ ਦਾ ਵੀ ਕੁਦਰਤ ਪੀਪੇ ਦਾ, ਮੈਂ ਕਿਹਾ ਇਹਦਾ ਹੁਣ ਪੀਪੇ ਦੀ ਕਥਾ ਤਾਂ ਮੈਂ ਪੜ੍ਹੀ ਨਹੀਂ ਕਿਤੇ, ਪਰ ਮੈਂ ਕਿਹਾ ਵੀ ਉਹਨਾਂ ਦਾ ਪਾਵੇ ਵੀ ਬਾਪੂ ਦੀ ਹੱਡੀ ਨਾ ਲੱਭੇ, ਜੋ ਪੀਪਾ ਘਿਓ ਦਾ ਸੁੱਟਿਆ ਹੋਵੇਗਾ 16 ਕਿਲੋ ਦਾ, ਬਾਪੂ ਲੱਭੇਗਾ ਕਿਵੇਂ। ਫਿਰ ਸਿਰ ਵਾਲੇ ਪਾਸੇ ਤੋਂ ਲਾਂਬੂ ਲਾ ਕੇ ਅਤੇ ਚੌਂ ਪਾਸੇ ਗੇੜਾ ਕਰਦੇ, ਕਿਤੇ ਬਾਪੂ ਹਾਈ ਜੰਪ ਕਰਕੇ ਚਿਖਾ ਤੋਂ ਛਾਲ ਨਾ ਮਾਰਦੇ, ਜਿਹੜੇ ਵਾਸਤੇ ਅਸੀਂ ਇੰਨੇ ਪਾਪੜ ਵੇਲੇ ਨੇ ਨਾ, ਉਸ ਪੁੱਤਲੇ ਸਾਡੇ ਮੂੰਹ 'ਚ ਦੇਸੀ ਘਿਓ ਪਾ ਕੇ ਅਤੇ ਗੁਰਮੁਖੋ ਸਾਨੂੰ ਲਾਂਬੂ ਲਾ ਕੇ ਚੌਂ ਪਾਸੇ ਗੇੜਾ ਕੱਢਣਾ, ਚੌਂ ਪਾਸੇ। ਜਿਹੜੇ ਰਿਸ਼ਤੇਦਾਰ ਅਤੇ ਭੈਣ ਭਰਾ ਉਹ ਤਾਂ ਬੜੀਆਂ ਤੱਕ ਜਾਣਗੇ ਨਾ, ਅਤੇ ਬੀਬੀਆਂ ਰਾਹ 'ਚੋਂ ਮੁੜ ਆਉਂਦੀਆਂ ਨੇ ਵੀ ਇੰਨਾ ਹੀ ਸਹੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਇਹੜੀ ਮੋਹ ਦੀ ਠਗੌਲੀ ਪਈ ਆ ਨਾ ਤੈਨੂੰ, ਯਾਦ ਰੱਖੀ ਤੇਰੇ ਪੁੱਤ ਨੇ ਤੇਰੀ ਧਰਮ ਪਤਨੀ ਤੇਰੇ ਨਾਲ ਨਹੀਂ ਜਾਣਾ।
ਲੋਕਾਂ ਵਿੱਚ ਮੋਹ ਕਾਲਾ ਹੋਆ,
ਮਾੜੀਆਂ ਕਰਤੂਤਾਂ ਦੇ ਕਰਕੇ, ਮਾੜੇ ਕਰਮ ਕਰਕੇ ਲੋਕਾਂ 'ਚ ਮੂੰਹ ਕਾਲਾ ਹੋਇਆ,
ਅੰਦਰ ਉੱਬੇ ਸਾਸ,
ਔਰ ਮੁੜ ਕੇ ਲੰਮੇ ਹੋ ਕੇ ਭਰਦੇ ਆਪਾਂ ਆਪਣੀ, ਜਦੋਂ ਆਪਾਂ ਨੂੰ ਮੂੰਹ ਨਹੀਂ ਲਾਉਂਦਾ ਵੀ ਦਫ਼ਾ ਕਰੋ, ਇਹਦੇ ਤੂੰ ਕੋਈ ਲੈਣੇ ਬੜਾ ਦੁਸ਼ ਪੈਂਦਾ ਹੈ। ਅਤੇ ਮਨੁੱਖ ਆਪਣੀਆਂ ਕਰਤੂਤਾਂ ਦੇ ਕਰਕੇ, ਮਾੜੇ ਕਰਮਾਂ ਕਰਕੇ ਲੰਮੇ ਹੋ ਕੇ ਲੈਂਦਾ, ਲੰਮੇ ਸਾਹ ਲੈਂਦਾ, ਪਰ ਯਾਦ ਰੱਖੀ
ਮਨ ਮੁਖਾਂ ਨੂੰ ਕੋ ਨਾ ਵਿਸੋਹੀ,
ਮਨ ਦੇ ਮਗਰ ਲੱਗਾ ਗੁਰਮੁਖ, ਉਹਦਾ ਕਿਸੇ ਨੂੰ ਵਿਸ਼ਵਾਸ ਨਹੀਂ ਜੇ ਕਰਨਾ, ਉਹਦਾ ਇਤਬਾਰ ਨਹੀਂ ਜੇ ਕਰਨਾ ਵੀ ਕਦੋਂ ਮੁੱਕਰ ਜਾਏ।
ਚੁੱਕ ਗਿਆ ਵੇ ਸਾਸ,
ਮਾੜੇ ਕਰਮਾਂ ਦੇ ਕਰਕੇ ਉਹ ਇੰਨੇ ਬੇਵਸਾਈ ਵਾਲੇ ਹੋ ਜਾਂਦੇ ਨੇ ਕਿ ਕਿਸੇ ਮੌਕੇ ਲੋੜ ਵੀ ਪਵੇ ਨਾ ਤੇ ਉਹਨਾਂ ਨੂੰ ਕੋਈ ਦਿੰਦਾ ਨਹੀਂ।
ਨਾਨਕ ਗੁਰਮੁਖਾਂ ਨੂੰ ਸੁਖ ਅਗਲਾ,
ਇਹਨਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪ੍ਰੇਸ਼ ਨੂੰ ਕਮਾਇਆ, ਗੁਰਮੁਖ ਬਣ ਗਏ, ਉਹਨਾਂ ਉਹਨਾਂ ਨੂੰ ਪ੍ਰਲੋਕ ਦਾ ਸੁੱਖ ਮਿਲ ਗਿਆ, ਉਹਨਾਂ ਨੇ ਆਪਣਾ ਅੱਗਾ ਸਵਾਰ ਲਿਆ ਹੈ।
ਜਿੰਨਾ ਅੰਤਰ ਨਾਮ ਨਿਵਾਸ,
ਕਿੰਨਾ ਨੇ ਸਵਾਰਿਆ ਪ੍ਰਲੋਕ, ਕਿੰਨਾ ਦਾ ਸਵਾਰਿਆ, ਜਿਨ੍ਹਾਂ ਗੁਰਮੁਖ ਪਿਆਰੇ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਟਿਕਿਆ, ਨਿਵਾਸ ਤੋਂ ਭਾਵ ਟਿਕ ਜਾਣਾ।
ਮਹਲਾ ਤੀਜਾ ਸੇ ਸੈਣ ਸੇ ਸੱਜਣਾ,
ਸੱਜਣ ਦਾ ਭਾਵ ਹੁੰਦਾ ਮਿੱਤਰ, ਤੇ ਸੈਣ ਦਾ ਅਰਥ ਹੈ ਸਾਥੀ, ਉਹ ਸਾਡੇ ਸਾਥੀ ਨੇ, ਉਹ ਸਾਡੇ ਮਿੱਤਰ ਹਨ।
ਜੇ ਗੁਰਮੁਖ ਮਿਲ ਹੈ ਸੁਭਾਏ,
ਜਿਹੜੇ ਭਾਈ ਚੰਗੀ ਭਾਵਨਾ ਦੇ ਕਰਕੇ, ਚੰਗੇ ਸੰਸਕਾਰਾਂ ਕਰਕੇ ਸਾਨੂੰ ਮਿਲਦੇ ਨੇ, ਸਾਨੂੰ ਗੁਰੂ ਪਰਮੇਸ਼ਰ ਨਾਲ ਜੋੜਦੇ ਨੇ, ਗੁਰੂ ਪਰਮੇਸ਼ਰ ਦੀ ਗੱਲ ਕਰਦੇ ਨੇ, ਉਹ ਸਾਡੇ ਸਾਥੀ ਜਾਣਨਾ ਕਰੋ, ਉਹ ਸਾਡੇ ਮਿੱਤਰ ਜਾਣਨਾ ਕਰੋ।
ਸਤਿਗੁਰ ਕਾ ਭਾਣਾ ਆਨੰਦਿਨ ਕਰੈ,
ਔਰ ਉਹ ਗੁਰਮੁਖਾਂ ਦੀ ਨਿਸ਼ਾਨੀ ਕੀ ਹੈ, ਜਿਹੜੇ ਸਤਿਗੁਰੂ ਪਾਤਸ਼ਾਹ ਨੂੰ ਭਾਉਂਦਾ ਉਹ ਦਿਨੇ ਰਾਤ ਉਸ ਭਾਣੇ ਵਿੱਚ ਰਹਿੰਦੇ ਹਨ। ਆਪਾਂ ਤਾਂ ਗੁਰਮੁਖ ਜਿੰਨੀ ਅਰਦਾਸਾਂ ਕਰਦੇ ਹਾਂ, ਭਾਣੇ ਨੂੰ ਮੋੜ ਨਹੀਂ ਕਰਦੇ, ਮਨ ਵਿੱਚ ਆਹ ਨਾ ਕਰੀ ਆਹ ਕਰਦੇ, ਲੇਕਿਨ ਗੁਰਮੁਖ ਆਪਾਂ ਰੋਜ਼ਾਨਾ ਨਿਤਨੇਮ ਕਰਦੇ ਹਾਂ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ ਹੈ ਵਾਹਿਗੁਰੂ, ਜੋ ਤੈਨੂੰ ਚੰਗਾ ਲੱਗਦਾ ਨਾ ਉਹ ਠੀਕ ਹੈ, ਅਤੇ ਮੈਂ ਤੈਨੂੰ ਨਮਸਕਾਰ ਕਰਦਾ। ਸਤਿਗੁਰ ਕਾ ਭਾਣਾ ਆਨੰਦਨ ਕਰੈ, ਜਿਹੜੇ ਗੁਰਮੁਖ ਪਿਆਰੇ ਨੇ ਜੋ ਵਾਹਿਗੁਰੂ ਨੂੰ ਭਾਉਂਦਾ, ਸੱਚੇ ਗੁਰੂ ਨੂੰ ਭਾਉਂਦਾ ਹੈ, ਉਹ ਦਿਨੇ ਰਾਤ ਉਹਦੇ ਮੁਤਾਬਕ ਕੰਮ ਕਰਦੇ ਹਨ।
ਸੇ ਸੱਚ ਰਹੇ ਸਮਾਰ,
ਆਖਿਰਕਾਰ ਫਲ ਕੀ ਮਿਲਿਆ, ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੇ ਰਾਹ ਨਾ ਹੂੰ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ, ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਉਹ ਪਰਮੇਸ਼ਰ ਦੇ ਪਿਆਰੇ ਉਸ ਵਾਹਿਗੁਰੂ ਦੇ ਸਮਾਏ ਤੋਂ ਭਾਵ ਅਭੇਦ ਹੋ ਗਏ, ਇੱਕ ਮਿੱਕ ਹੋ ਗਏ।
ਦੂਜੇ ਭਾਏ ਲੱਗੇ ਸੱਜਣ ਨਾ ਆਖੀਏ,
ਭਾਈ ਵਾਹਿਗੁਰੂ ਦੇ ਨਾਲ ਟੁੱਟ ਕੇ ਆਪਾਂ ਨੂੰ ਗਲਤ ਪਾਸੇ ਵੱਲ ਲਾਉਂਦੇ ਨੇ, ਉਹਨਾਂ ਨੂੰ ਆਪਣੇ ਮਿੱਤਰ ਨਾ ਜਾਣਨਾ ਕਰੀਏ, ਉਹ ਸਾਡੇ ਸ਼ੁਭ ਚਿੰਤਕ ਨਹੀਂ।
ਜੇ ਅਭਿਮਾਨ ਕਰੈ ਵਿਕਾਰ,
ਭਾਈ ਹੰਕਾਰ ਕਰਕੇ ਵਿਕਾਰ ਮਾੜੇ ਕਰਮ ਕਰਦੇ ਹਨ।
ਮਨਮੁਖ ਆਪ ਸਵਾਰਥੀ,
ਜਿਹੜਾ ਮਨਮੁਖ ਉਹਦੀ ਨਿਸ਼ਾਨੀ ਕਿ ਉਹ ਸਵਾਰ ਤੋਂ ਭਾਵ ਸੈਲਫਿਸ਼ ਹੋਵੇਗਾ, ਖੁਦ ਗੁਰਜਾ ਹੋਵੇਗਾ, ਉਹਨੂੰ ਦੂਜੇ ਨਾਲ ਕੋਈ ਮਤਲਬ ਨਹੀਂ। ਇੱਥੇ ਪਾਤਸ਼ਾਹ ਨੇ ਮਨਮੁਖਾਂ ਦੀ ਕਰਤਬ ਦੱਸਿਆ, ਨਿਸ਼ਾਨੀ ਦੱਸੀ ਹੈ, ਮਨਮੁਖਾਂ ਦੀ ਨਿਸ਼ਾਨੀ ਵੀ ਉਹ ਖੁਦ ਪ੍ਰਸਤ ਨੇ, ਉਹ ਕੇਵਲ ਤੇ ਕੇਵਲ ਆਪਣੇ ਬਾਰੇ ਸੋਚਦੇ ਹਨ।
ਕਾਰਜ ਨਾ ਸਕੈ ਸਵਾਰ,
ਕਿਸੇ ਦੇ ਕੰਮ ਆਉਣ ਨੂੰ ਤਿਆਰ ਨਹੀਂ, ਕਿਸੇ ਦਾ ਕੰਮ ਸਵਾਰਦੇ ਨਹੀਂ, ਖੁਦ ਗਰਜ ਹੋਣ ਕਰਕੇ।
ਨਾਨਕ ਪੂਰਬ ਲਿਖਿਆ ਕਮਾਵਣਾ,
ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖੜਾ ਪੂਰਬਲੇ ਕਰਮ ਕੀਤੇ, ਉਹਦੇ ਮੁਤਾਬਕ ਜੀਵ ਕਰਦੇ ਹਨ।
ਨਾ ਮੇਟਣ ਹਾਰ,
ਉਹਨਾਂ ਦੀ ਕੋਈ ਸ਼ਕਤੀ ਉਹਨਾਂ ਨੂੰ ਕਰਮਾਂ ਨੂੰ ਮੇਟ ਨਹੀਂ ਸਕਦੀ, ਤੇ ਸਾਡਾ ਤਾਂ ਭਾਈਚਾਰਾ ਇਹ ਕਹਿਣ ਲੱਗ ਪਏ ਵੀ ਤੂੰ ਇਉਂ ਕਰੀ, ਝੋਟਾ ਦੇ ਕਿਸੇ ਨੂੰ, ਕਹਿੰਦਾ ਜੀ ਝੋਟਾ ਨਹੀਂ, ਕਹਿੰਦੇ ਕਿਸੇ ਨੂੰ ਕੱਟਾ ਦੇ ਦੇ, ਕਹਿੰਦੇ ਕੱਟਾ ਵੀ ਹੈ ਨਹੀਂ, ਕਹਿਣ ਲੱਗੇ ਫਿਰ ਤੂੰ ਇਉਂ ਕਰ ਸਾਨੂੰ 4 ਕਿਲੋ ਮਾਂਹ ਦੀ ਦਾਲ ਦੇ ਦੇ, ਇਹ ਤੇਰਾ ਗ੍ਰਹਿ ਟਲ ਜਾਏਗਾ। ਹੈਰਾਨੀ ਵੇਖੋ ਵੀ ਮਾਂਹ ਦੀ ਦਾਲ ਕੋਈ ਖਾਵੇ ਤੇ ਗ੍ਰਹਿ ਕਿਸੇ ਦਾ ਟਲ ਜਾਏ। ਇਹ ਗੁਰਮੁਖ ਧਰਮ ਦੇ ਨਾਂ ਤੇ ਲੁੱਟਣ ਦੇ ਬਹਾਨੇ ਨੇ, ਲੁੱਟਣ ਦੇ ਬਹਾਨੇ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਹਨਾਂ ਕਰਮਾਂ ਨੂੰ ਕੋਈ ਨਹੀਂ ਮੇਟ ਸਕਦਾ, ਕੇਵਲ ਤੇ ਕੇਵਲ ਇੱਕੋ ਇੱਕ ਤਰੀਕਾ, ਜੀ ਕੀ ਬਿਰਥਾ ਹੋਏ ਸੋ ਗੁਰ ਪੇ ਅਰਦਾਸ ਕਰ, ਇਹਦਾ ਇੱਕੋ ਇੱਕ ਤਰੀਕਾ, ਕਹੇ ਹਮ ਅਵਗੁਣ ਭਰੇ ਇਹ ਗੁਣ ਨਾਹੀਂ। ਪਾਤਸ਼ਾਹ ਅਵਗੁਣਾਂ ਨਾਲ ਭਰੇ ਪਏ ਆ, ਅਵਗੁਣ ਭਰੇ ਇਹ ਗੁਣ ਨਾਹੀਂ, ਅੰਮ੍ਰਿਤ ਛਾੜ ਵਿਖੇ ਬੇਖਾਈ, ਵਿਕਾਰਾਂ ਨੂੰ ਭੋਗਦੇ ਹਾਂ। ਤੇ ਖੇਲੀ ਪੰਕਤੀ ਮੈਂ ਸਮੇਂ ਦੀ ਮਜਬੂਰੀ ਕਰਕੇ ਵਿਸਤਾਰ ਨਹੀਂ ਕੀਤਾ, ਗੁਰੂ ਰਾਮਦਾਸ ਰਾਖੋ ਸੁਣਾਈ, ਇਹ ਸੋਈ ਆਪਾਂ ਦਰਬਾਰ ਸਾਹਿਬ ਪੜ੍ਹਦੇ ਤੇ ਸੁਣਦੇ ਹਾਂ। ਤੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ,
ਪੌੜੀ ਤੁਧ ਆਪੇ ਜਗਤ ਉਪਾਏ ਕੈ,
ਵਾਹਿਗੁਰੂ ਇਹਨਾਂ ਜੀਵਾਂ ਨੂੰ ਆਪ ਨੇ ਪੈਦਾ ਕਰਕੇ
ਆਪ ਖੇਲ ਰਚਾਇਆ।
ਆਪਾਂ ਵੇਖਦੇ ਹਾਂ ਗੁਰਮੁਖ ਖੇਡ ਹੈ, ਇਹਨੂੰ ਖੇਡ ਕਿਉਂ ਕਿਹਾ, ਆਪਾਂ ਵੇਖਦੇ ਵੀ ਨਿੱਕੇ ਨਿੱਕੇ ਬੱਚਿਆਂ ਨੇ ਘਰ ਬਣਾਏ, ਮਨ ਪਰਚਾਇਆ, 10 ਮਿੰਟ ਬੈਠੇ ਤੇ ਮੁੜ ਕੇ ਘਰ ਨੂੰ ਢਾ ਦਿੱਤਾ, ਨਾ ਘਰ ਬਣਾਉਣ ਦੀ ਖੁਸ਼ੀ ਨਾ ਘਰ ਢਾਉਣ ਦੀ ਗਮੀ। ਇਸ ਪ੍ਰਕਾਰ ਗੁਰਮੁਖ ਕਿਤੇ ਮੌਤਾਂ ਹੋ ਰਹੀਆਂ ਨੇ, ਕਿਤੇ ਵਿਆਹ ਹੈ, ਇਹ ਪਰਮਾਤਮਾ ਦੀ ਖੇਡ ਹੈ। ਸੋ ਇਸ ਪ੍ਰਕਾਰ
ਤ੍ਰੈ ਗੁਣ ਆਪ ਸਿਰਜਿਆ,
ਅਥਵਾ ਜਿਹੜੇ ਤਿੰਨ ਗੁਣ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ, ਇਹ ਵੀ ਉਹਦੇ ਬਣਾਏ ਹਨ। ਇਹਨਾਂ ਦੀ ਨਿਸ਼ਾਨੀ ਜਿਹੜਾ ਤਮੋ ਗੁਣੀ ਉਹ ਖਾਣ ਦਾ ਲਾਲਚੀ ਹੋਵੇਗਾ, ਸੌਣ ਦਾ ਲਾਲਚੀ ਹੋਵੇਗਾ, ਰਜੋ ਗੁਣੀ ਨੇ ਚੌਧਰ ਦੀ ਭੁੱਖ, ਅਤੇ ਸਤੋ ਗੁਣੀ ਵਿਚਾਰ ਤਾਂ ਚੰਗੇ ਪਰ ਅੰਦਰੋਂ ਮੈਂ ਨਹੀਂ ਗਈ। ਸਤੋ ਗੁਣ ਦੀ ਨਿਸ਼ਾਨੀ ਹੁੰਦੀ ਵੀ ਕੰਮ ਬੜੇ ਚੰਗੇ ਕਰਦੇ ਨੇ, ਭਲੇ ਪੁਰਸ਼ ਨੇ, ਲੇਕਿਨ ਇਹ ਕਹਿਣਾ ਵੀ ਭਾਈ ਸਾਹਿਬ ਵੇਖਿਆ ਜੀ ਆਪਾਂ ਕਿੰਨਾ ਵੱਡਾ ਲੰਗਰ ਲਾਇਆ, ਕਿੰਨੇ ਲੋਕਾਂ ਨੂੰ ਦਿੱਤੇ, ਮੈਂ ਫਿਰ ਰਹਿ ਗਈ, ਇਹ ਵੀ ਕਮਜ਼ੋਰੀ। ਉਹਨੂੰ ਬਾਣੀ ਕਹਿੰਦੀ ਰਜਗੁਣ ਤਮਗੁਣ ਸਤਗੁਣ ਕਹੀਏ, ਇਹ ਤੇਰੀ ਸਦ ਮਾਇਆ, ਇਹ ਮਾਇਆ ਰੂਪ ਹੈ। ਤੇ ਮੇਰੇ ਪਾਤਸ਼ਾਹ ਕਹਿੰਦੇ ਇਹ ਤਿੰਨ ਗੁਣ ਵੀ ਉਸ ਵਾਹਿਗੁਰੂ ਦੇ ਬਣਾਏ ਹੋਏ ਹਨ।
ਮਾਇਆ ਮੋਹ ਵਧਾਇਆ,
ਇਹਨਾਂ ਤਿੰਨਾਂ ਗੁਣਾਂ ਕਰਕੇ ਮਾਇਆ ਦਾ ਮੋਹ ਸਾਡੇ ਅੰਦਰ ਪ੍ਰਬਲ ਹੈ, ਵਧਿਆ ਹੋਇਆ ਹੈ।
ਵਿੱਚ ਹਉ ਮੈਂ ਲੇਖਾ ਮੰਗੀ ਹੈ,
ਪਿਆਰਿਆ ਤੇਰੇ ਚ ਮੈਂ ਹਿਸਾਬ ਕਿਤਾਬ ਦੇਣਾ ਪਵੇਗਾ।
ਫਿਰ ਆਵੇ ਜਾਇਆ,
ਇਸ ਮੈਂ ਦੇ ਕਾਰਨ ਹੀ ਆਉਣ ਜਾਣ ਦਾ ਚੱਕਰ ਬਣਿਆ ਰਿਹਾ।
ਜਿੰਨਾ ਹਰ ਆਪ ਕਿਰਪਾ ਕਰੇ,
ਗੁਰਮੁਖ ਪਿਆਰੇ ਵਾਹਿਗੁਰੂ ਨੇ ਮਿਹਰ ਕੀਤੀ,
ਗੁਰ ਸਮਝਾਇਆ,
ਗੁਰੂ ਦੇ ਸੰਪਰਕ ਵਿੱਚ ਆ ਗਏ ਤੇ ਗੁਰੂ ਨੇ ਉਹਨਾਂ ਨੂੰ ਸੋਝੀ ਦੇ ਦਿੱਤੀ।
ਬਲਹਾਰੀ ਗੁਰ ਆਪਣੇ,
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਭਟਕਿਆ ਨਾ ਕਰ, ਗੁਰੂ ਤੋਂ ਸਦਕੇ ਜਾ, ਕੁਰਬਾਨ ਜਾ,
ਸਦਾ ਸਦਾ ਘੁਮਾਇਆ,
ਮੱਥਾ ਟੇਕਿਆ ਤੇ ਫਰਜ਼ ਲੈ ਗਿਆ। ਜਿੰਨਾ ਚਿਰ ਪ੍ਰਾਣ ਨੇ ਗੁਰਮੁਖਾ ਗੁਰੂ ਤੋਂ ਸਦਕੇ ਜਾ, ਗੁਰੂ ਦੀਆਂ ਪ੍ਰਕਰਮਾ ਕਰ, ਜਿਹੜੀਆਂ ਆਪਾਂ ਪ੍ਰਕਰਮਾ ਕਰਦੇ ਨੇ। ਕਈ ਗੁਰਮੁਖ ਪਿਆਰੇ ਕਹਿੰਦੇ ਭਾਈ ਸਾਹਿਬ ਜੀ ਇਹਦਾ ਕੀ ਮਤਲਬ ਹੈ, ਇਹਦਾ ਗੁਰਮੁਖੋ ਮਤਲਬ ਇਹ ਵੀ ਆਪਾਂ ਗੁਰੂ ਤੋਂ ਸਦਕੇ ਜਾਂਦੇ ਹਾਂ, ਆਪਣੇ ਆਪ ਨੂੰ ਘੁਮਾਉਣੇ ਵੀ ਮਾਲਕਾ ਤੂੰ ਸਮਰੱਥ, ਮੈਂ ਕੁਝ ਵੀ ਨਹੀਂ, ਇਹ ਗੁਰਮੁਖੋ ਹੁਕਮ ਦੀ ਸੁਖਮ ਵਿਚਾਰ। ਹੁਣ ਮਰਿਆਦਾ ਦੇ ਮੁਤਾਬਕ ਜੋ ਲੜੀਵਾਰ ਸੰਥਿਆ ਚੱਲਦੀ ਹੈ ਉਹਦੀਆਂ ਚਾਰ ਜਿਹੜੀਆਂ ਪੌੜੀਆਂ ਉਹ ਸਰਵਣ ਕਰੋ ਜੀ।
ਸੁਕਰ ਸਵਾਨ ਗਰਤਬ ਮਜਾਰਾ,
ਸੂਰ ਸਵਾਨ ਕੁੱਤਾ, ਗਰਦਬ ਖੋਤਾ, ਮਜਾਰਾ ਬਿੱਲੀ ਬਿੱਲਾ,
ਪਸ਼ੂ ਮਲੇਸ਼ ਨੀਚ ਚੰਡਾਲਾ।
ਇੱਕ ਮਲੇਸ਼ ਸ਼ਬਦ ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ ਹੈ, ਹੁਣ ਹਟ ਗਿਆ ਕੰਮ। ਅੱਗੇ ਆਮ ਕਰਕੇ ਜੋ ਆਪਾਂ ਪੜ੍ਹਦੇ ਨੇ, ਆ ਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਅਰਦਾਸ ਤੋਂ ਬਾਅਦ ਇੱਕ ਦੋਹਰਾ ਲੋਕ ਪੜ੍ਹਦੇ ਹੁੰਦੇ ਸਨ, ਉੱਠ ਕੀ ਸਭਾ ਮਲੇਸ਼ ਕੀ ਕਰ ਕੂੜਾ ਪਸਾਰ, ਡੰਕਾ ਬਾਜੇ ਫਤਿਹ ਕਾ ਨੇ ਕਲੰਕ ਅਵਤਾਰ। ਇਹ ਅੱਗੇ ਬੜਾ ਪੜ੍ਹਦੇ ਨੇ, ਹੁਣ ਹਟ ਗਏ ਲੋਕ, ਵੀਹ ਪੈਂਤੀ ਸਾਲ ਹੋਏ ਹਟ ਗਏ, 47 ਤੋਂ ਬਾਅਦ ਬੜਾ ਪੜ੍ਹਦੇ ਹੁੰਦੇ ਸਨ। ਮਲੇਸ਼ ਗੁਰਮੁਖੋ ਕੋਈ ਕੌਮ ਨਹੀਂ, ਆਪਾਂ ਆਮ ਕਰਕੇ ਦੂਜਿਆਂ 'ਤੇ ਐਲੀਗੇਸ਼ਨ ਲਾ ਕੇ ਦੂਜਿਆਂ ਨੂੰ ਭੰਡਦੇ, ਗਲਤ ਬਾਤ ਹੈ। ਮਲੇਖ ਦਾ ਅਰਥ ਹੈ ਮੈੜੀ ਬਿਰਤੀ ਵਾਲਾ, ਮੈਂ ਗਾਤਰੇ ਕਿਰਪਾਨ ਪਾ ਕਰਕੇ ਸ਼ਰਾਬ ਪੀਂਦਾ ਅਤੇ ਮੈਂ ਮਲੇਸ਼ ਹਾਂ, ਮੈਂ ਗੁਰੂ ਕਾ ਬਾਣਾ ਪਾ ਕਰ ਕਿਸੇ ਧੀ ਭੈਣ ਨੂੰ ਬੁਰੀ ਭਾਵਨਾ ਨਾਲ ਤੱਕਦਾ ਅਤੇ ਮੈਂ ਮਲੇਸ਼ ਹਾਂ। ਕੌਮ ਕੋਈ ਮਾੜੀ ਨਹੀਂ, ਮੈੜੀ ਬਿਰਤੀ ਵਾਲਾ ਹੀ ਮਲੇਸ਼ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਪਸ਼ੂ ਮਲੇਸ਼ ਨੀਚ ਚੰਡਾਲਾ ਤੋਂ ਭਾਵ ਜਿਹੜੇ ਬਿਲਕੁਲ ਕਰਕਤ ਸੁਭਾਅ ਦੇ ਹੋਣ।
ਮੂਰਤ ਮੋਹ ਫੇਰੇ ਤਿੰਨ ਜੋਨ ਭਵਾਈ ਹੈ,
ਸਤਿਗੁਰੂ ਪਾਤਸ਼ਾਹ ਨੇ ਗਿਣਤੀ ਕਿਉਂ ਕੀਤੀ? ਕਹਿੰਦੇ ਭਾਈ ਜਿਹੜੇ ਗੁਰੂ ਤੋਂ ਮੂੰਹ ਪਾਸੇ ਰੱਖਦੇ ਨੇ ਨਾ, ਉਹ ਇਹਨਾਂ ਜੂਨਾਂ 'ਚ ਭਵਾਏ ਜਾਣਗੇ। ਕਿਹੜੀਆਂ ਜੂਨਾਂ? ਜਿਹਦਾ ਆਪਾਂ ਜ਼ਿਕਰ ਕੀਤਾ, ਸੂਰ, ਗਧਾ, ਕੁੱਤਾ, ਬਿੱਲਾ, ਪਸ਼ੂ ਅਤੇ ਚੰਡਾਲ ਇਤਿਹਾਦਿਕ, ਇਹ ਜੂਨਾਂ ਭੋਗਣੀਆਂ ਪੈਣਗੀਆਂ। ਕਿਹਨਾਂ ਨੂੰ? ਜਿਨ੍ਹਾਂ ਨੇ ਗੁਰੂ ਵਾਲੇ ਪਾਸੇ ਤੋਂ ਮੂੰਹ ਮੋੜਿਆ।
ਬੰਧਨ ਬਾਧਿਆ ਆਈਆ ਜਾਈਆ,
ਪ੍ਰਕਾਰ ਗੁਰਮੁਖ ਔਗਣਾਂ ਦੇ ਬੰਧਨ ਵਿੱਚ ਬੱਧਾ ਹੋਇਆ ਜੀਵ ਆਉਂਦਾ ਜਾਂਦਾ ਰਹਿੰਦਾ ਸੰਸਾਰ ਵਿੱਚ।
ਗੁਰ ਸੇਵਾ ਤੇ ਲਹਿ ਪਦਾਰਥ,
ਗੁਰੂ ਦੀ ਸੇਵਾ ਕਰਕੇ ਜੇ ਗੁਰਮੁਖਾ ਤੈਨੂੰ ਨਾਮ ਪਦਾਰਥ ਮਿਲ ਜਾਏ ਤਾਂ, ਆਪਾਂ ਗੁਰਬਾਣੀ 'ਚ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੈ। ਇਹਨਾਂ ਚਾਰ ਪਦਾਰਥਾਂ ਬਾਰੇ ਵਿਦਵਾਨਾਂ ਨੇ ਬਹੁਤ ਲੰਮਾ ਚੌੜਾ ਵਿਸਤਾਰ ਕੀਤਾ ਗੁਰਮੁਖਾਂ ਪਿਆਰਿਆਂ ਨੇ। ਧਰਮ ਨੂੰ ਅਰਥ ਕਾਮ ਅਤੇ ਮੋਖ, ਇਹ ਚਾਰ ਪਦਾਰਥ। ਜਿਹੜਾ ਕਾਮ ਤੇ ਅਰਥ ਹੈ ਇਹਦਾ ਅਰਥ ਹੈ ਦੁਨਿਆਵੀ ਪਦਾਰਥ, ਧਰਮ ਤੇ ਮੋਖ ਦਾ ਸੰਬੰਧ ਹੈ ਪ੍ਰਲੋਕ ਨਾਲ। ਲੇਕਿਨ ਕੁਝ ਅਧਿਆਤਮਿਕ ਪੁਰਸ਼ਾਂ ਨੇ ਪਦਾਰਥ ਅਰਥ ਕੀਤਾ, ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ। ਕਹਿੰਦੇ ਜੇ ਗੁਰਮੁਖਾ ਗੁਰੂ ਦੀ ਸੇਵਾ ਕਰੇਗਾ ਨਾ ਤੈਨੂੰ ਮੁਕਤੀ ਦਾ ਪਦਾਰਥ ਮਿਲ ਜਾਏਗਾ, ਤੈਨੂੰ ਨਾਮ ਦਾ ਪਦਾਰਥ ਮਿਲ ਜਾਏਗਾ, ਤੈਨੂੰ ਗਿਆਨ ਦਾ ਪਦਾਰਥ ਮਿਲ ਜਾਏਗਾ। ਨਾਮ ਨਾਲ ਕੀ ਹੋਵੇਗਾ?
ਹਿਰਦੈ ਨਾਮ ਸਦਾ ਕਿਰਤਾਰ ਥੋ।
ਕਵਾਂਗੇ ਤੂੰ ਨਾਮ ਹਿਰਦੇ ਚ ਵਸ ਗਿਆ, ਨਾਮ ਤਾਂ ਆਪਾਂ ਸਾਰੇ ਲੈਂਦੇ ਹਾਂ ਨਾ। ਮੇਰੇ ਪਾਤਸ਼ਾਹ ਕਹਿੰਦੇ ਜਿਹਨਾਂ ਗੁਰਮੁਖਾਂ ਦੇ ਹਿਰਦੇ ਚ ਨਾਮ ਵਸ ਗਿਆ ਨਾ ਉਹ ਮੁੜ ਕੇ ਨਿਹਾਲ ਹੋ ਗਏ, ਉਹਨਾਂ ਦੇ ਅੰਦਰ ਇੱਛਾ ਇਹਦੀ ਪਿਆ ਦੇ ਦੇ ਆ ਦੇ ਦੇ ਕਰਤਾਰ ਤੋਂ ਭਾਵ ਸੰਤੁਸ਼ਟ ਹੋ ਗਏ। ਜਿਹਨਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਚ ਨਾਮ ਵਸ ਗਿਆ ਨਾ ਉਹ ਸੰਤੁਸ਼ਟ ਨੇ, ਮਨ ਸੰਤੋਖ ਦੇ ਸਹਿਤ ਹੋ ਗਿਆ।
ਸਾਚੀ ਦਰਗਾਹ ਪੁੱਛ ਨਾ ਹੋ।
ਪੁੱਤਰ ਉਹਨਾਂ ਨੂੰ ਉਹਨਾਂ ਗੁਰਮੁਖਾਂ ਨੂੰ ਪਰਮਾਤਮਾ ਦੀ ਸੱਚੀ ਦਰਗਾਹ ਕੋਈ ਪੁੱਛਦਾ ਨੀ, ਜਿਵੇਂ ਬਾਣੀ ਦੀ ਪੰਕਤੀ ਰੇ ਰੇ ਦਰਗਾਹ ਕਹਿ ਨਾ ਕੋ, ਉਹਨਾਂ ਨੂੰ ਉਹ ਕੋਈ ਨੀ ਕਹਿੰਦਾ ਪਰਮਾਤਮਾ ਦੀ ਦਰਗਾਹ ਵਿੱਚ।
ਮਨ ਹੁਕਮ ਸੀਜੈ ਦਰ ਸੋ।
ਇਹਨਾਂ ਨੇ ਪਰਮਾਤਮਾ ਦੇ ਹੁਕਮ ਨੂੰ ਮੰਨ ਲਿਆ, ਉਹ ਉਸ ਵਾਹਿਗੁਰੂ ਦੇ ਦਰ ਵਿੱਚ ਸਿੱਝ ਗਏ, ਭਾਵ ਕਿਸੇ ਪ੍ਰਕਾਰ ਉਹਨਾਂ ਨੂੰ ਖਤਰਾ ਨਹੀਂ। ਜੇ ਆਪਾਂ ਕਹਿੰਦੇ ਮੈਂ ਸਿੱਝ ਦਾ ਦੇਣਾ, ਭਾਵ ਨਿਬੇੜਨਾ ਇਹਦੇ ਨਾਲ, ਉਹ ਪਰਮਾਤਮਾ ਦੇ ਦਰ ਦੇ ਵਿੱਚ ਸਿੱਝੇ ਸੰਤੁਸ਼ਟ ਹੋ ਗਏ ਜਿਹਨਾਂ ਨੇ ਹੁਕਮ ਨੂੰ ਮੰਨਣਾ ਕੀਤਾ।
ਸਤਿਗੁਰ ਮਿਲੈ ਤਾਂ ਤਿਸ ਕਉ ਜਾਣੈ।
ਜਿਹੜੇ ਭਾਈ ਸਤਿਗੁਰੂ ਪਾਤਸ਼ਾਹ ਨੂੰ ਮਿਲੇ ਉਹਨਾਂ ਉਸ ਪਰਮਾਤਮਾ ਨੂੰ ਜਾਣ ਲਿਆ, ਤਿਸ ਕੋ ਤੋਂ ਭਾਵ ਪਰਮਾਤਮਾ ਅੰਨੇ ਪੁਰਖ
ਰਹਿ ਰਜਾਈ ਹੁਕਮ ਪਛਾਣੈ।
ਵਾਹਿਗੁਰੂ ਦੀ ਰਜਾ ਵਿੱਚ ਰਹਿੰਦੇ ਨੇ ਤੇ ਉਹਦੇ ਹੁਕਮ ਨੂੰ ਪਛਾਣਦੇ ਹਨ, ਉਹਦੇ ਹੁਕਮ ਨੂੰ ਸਮਝਦੇ ਹਨ। ਨਾਨਕ ਹੁਕਮੈ ਜੇ ਬੁਝੈ ਧੌਮੇ ਕਹਿ ਨਾ ਕੋਇ। ਉਹ ਸਤ ਕਰਕੇ ਮੰਨਦੇ ਹਨ, ਕੌਣ? ਜਿਹੜੇ ਪਰਮਾਤਮਾ ਦੀ ਰਜਾਬ ਚ ਰਹਿੰਦੇ ਹਨ।
ਹੁਕਮ ਪਛਾਣ ਸੱਚੈ ਦਰ ਵਾਸ।
ਉਹਨਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਸਮਝ ਲਿਆ ਨਾ ਗੁਰਮੁਖ, ਉਹਨਾਂ ਦੇ ਸੱਚੇ ਪਰਮਾਤਮਾ ਦੇ ਦਰ ਵਿੱਚ ਵਾਸ ਹੋ ਜਾਂਦਾ, ਉਹ ਪਰਮਾਤਮਾ ਸੱਚਖੰਡ ਦੀ ਪ੍ਰਾਪਤੀ ਕਰ ਲੈਂਦੇ ਹਨ।
ਕਾਲ ਬੇਕਾਲ ਸ਼ਬਦ ਭਏ ਨਾਸ।
ਗੁਰਮੁਖ ਦੇ ਜੰਮਣ ਤੇ ਮਰਨ ਦਾ ਕਾਲ ਦਾ ਭਾਵ ਮੌਤ, ਬਕਾਲ ਦਾ ਭਾਵ ਜਨਮ, ਗੁਰੂ ਦੇ ਉਪਦੇਸ਼ ਕਰਕੇ ਜਿਹੜਾ ਜੰਮਣ ਤੇ ਮਰਨ ਦਾ ਗੇੜਾ ਉਹਨਾਂ ਗੁਰਮੁਖਾਂ ਦਾ ਨਾਸ ਹੋ ਗਿਆ।
ਰਹਿ ਅਤੀਤ ਜਾਣੈ ਸਭ ਤਿਸ ਕਾ।
ਸਾਰਾ ਕੁਝ ਵਾਹਿਗੁਰੂ ਦਾ ਜਾਣਦੇ ਤੇ ਅਤੀਤ ਤੋਂ ਭਾਵ ਨਿਰਲੇਪ, ਉਹ ਹਰ ਗੱਲ ਤੋਂ ਨਿਰਲੇਪ ਨੇ। ਜੋ ਕੁਝ ਉਹ ਵਾਹਿਗੁਰੂ ਦਾ ਕਰਕੇ ਜਾਣਦੇ ਨੇ, ਪਰਮੇਸ਼ਰ ਦਾ ਕਰਕੇ ਜਾਣਦੇ ਹਨ।
ਤਨ ਮਨ ਅਰਪੈ ਹੈ ਇਹੋ ਜਿਸ ਕਾ।
ਸਾਰਾ ਕੁਝ ਜਿਹੜਾ ਉਸ ਪਰਮਾਤਮਾ ਦਾ, ਉਹਨਾਂ ਨੇ ਆਪਣਾ ਤਨ ਤੇ ਮਨ ਉਸ ਵਾਹਿਗੁਰੂ ਨੂੰ ਅਰਪ ਦਿੱਤਾ, ਭੇਡ ਕਰ ਦਿੱਤਾ ਹੈ।
ਨਾ ਉਹ ਆਵੈ ਨਾ ਉਹ ਜਾਏ।
ਗੁਰਮੁਖ ਪਿਆਰੇ ਨਾ ਉਹ ਜੰਮ ਕੇ ਸੰਸਾਰ ਵਿੱਚ ਆਉਂਦੇ ਨੇ ਤੇ ਨਾ ਮੁੜ ਕੇ ਮਰ ਕੇ ਜਾਂਦੇ ਹਨ।
ਨਾਨਕ ਸੱਚ ਸੱਚ ਸਮਾਏ।
ਪਰ ਸੱਚੇ ਪਰਮਾਤਮਾ ਦਾ ਨਾਮ ਲੈ ਕਰਕੇ ਉਹ ਸੱਚੇ ਵਾਹਿਗੁਰੂ ਵਿੱਚ ਭੇਦ ਹੋ ਗਏ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ, ਕਿਤੇ ਸਾਡੀ ਅਵਸਥਾ ਬਣੇ ਤੋ ਕੱਲ ਨੂੰ ਗੁਰਮੁਖੋ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਵਨ ਪਵਿੱਤਰ ਪਹਿਲਾ ਪ੍ਰਕਾਸ਼ ਦਿਹਾੜਾ, ਰਾਮਸਰ ਸਾਹਿਬ ਤੋਂ ਸਤਿਗੁਰੂ ਪਾਤਸ਼ਾਹ ਦਾ ਸਵਾਰਾ ਆਵੇਗਾ। ਜਿਹਨਾਂ ਦੇ ਕਰਮ ਚੰਗੇ ਨੇ ਸੰਗਤ ਕਰੋ, ਗੁਰੂ ਕੇ ਦਰਸ਼ਨ ਕਰਕੇ, ਗੁਰੂ ਨੂੰ ਨਮਸਕਾਰ ਕਰਕੇ ਆਪਣੇ ਆਪ ਨੂੰ ਸੁਭਾਗੇ ਬਣਾਓ। ਔਰ ਇਸੇ ਸੰਬੰਧ ਵਿੱਚ ਸ਼ਾਮ ਨੂੰ ਰਾਮਸਰ ਸਾਹਿਬ ਗੁਰੂ ਇਤਿਹਾਸ ਦੀ ਕਥਾ ਵਿਚਾਰ ਵੀ ਚੱਲਦੀ ਹੈ। ਜਿਹਨਾਂ ਗੁਰਮੁਖ ਮਾਈਆਂ ਭਾਈਆਂ ਕੋਲ ਟਾਈਮ, ਉੱਥੇ ਪਹੁੰਚ ਕੇ ਸਤਿਗੁਰੂ ਪਾਤਸ਼ਾਹ ਦੇ ਇਤਿਹਾਸ ਨੂੰ ਸਰਵਣ ਕਰਕੇ ਆਪਣੇ ਆਪ ਨੂੰ ਸੁਭਾਗਾ ਬਣਾਓ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜਾ ਗੁਰੂ ਕੇ ਸੰਗਤਾਂ ਦਾ ਕੁਟਾਨ ਕੁਟਾਨ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਰਹਿ ਅਤੀਤ ਜਾਣੈ ਸਭ ਤਿਸ ਕਾ। ਤਨ ਮਨ ਅਰਪੈ ਹੈ ਇਹੋ ਜਿਸ ਕਾ। ਨਾ ਉਹ ਆਵੈ ਨਾ ਉਹ ਜਾਏ। ਨਾਨਕ ਸੱਚ ਸੱਚ ਸਮਾਏ।